ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਾਟਕ ਜਲ ਤਰੰਗ ਜੈਸਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਾਟਕ ਜਲ ਤਰੰਗ ਜੈਸਾ।
ਮਨ ਨੂੰ ਸਾਗਰ ਕਰਨ ਵਾਸਤੇ ਸਤਿਗੁਰੂ ਦੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਮੰਤਰ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਪਿਆਰ ਅਤੇ ਸਤਿਕਾਰ ਸਹਿਤ ਉਚਾਰਨਾ ਕਰੋ। ਸਾਰੇ ਪਿਆਰ ਨਾਲ ਆਖੋ ਸਤਨਾਮ
ਜੀ ਵਾਹਿਗੁਰੂ।
ਇੱਕ ਵਾਰ ਫਿਰ ਆਖੋ
ਸਤਨਾਮ ਜੀ ਵਾਹਿਗੁਰੂ।
ਪਰਮੇਸ਼ਵਰ ਜੀਵਾਂ ਨੂੰ ਸੰਸਾਰ ਤੇ ਭੇਜਦਾ ਹੈ। ਬਾਣੀ ਇਹ ਗੱਲ ਦੱਸਦੀ ਹੈ ਕਿ ਜਿਨ ਸਥਾਪ ਜੀਵਾਂ ਤੋਂ ਭੇਜੈ ਜਿਨ ਸਥਾਪ ਲੈ ਜਾਣਾ ਭੇਜਦਾ ਹੈ ਤੇ ਕਿਸ ਲਈ ਭੇਜਦਾ ਹੈ ਇਹ ਵੀ ਬਾਣੀ ਨੇ ਜ਼ਿਕਰ ਕੀਤਾ ਹੈ। ਜੀਵ ਆਪਣੇ ਕੀਤੇ ਕਰਮਾਂ ਕਰਕੇ ਨਿਰੰਕਾਰ ਤੋਂ ਵਿਛੜਿਆ ਹੋਇਆ ਹੈ। ਨਿਰੰਕਾਰ ਮਨੁੱਖਾ ਜਨਮ ਦੇ ਕੇ ਇਸ ਲਈ ਸੰਸਾਰ ਤੇ ਭੇਜਦਾ ਹੈ ਤੇ ਇਸ ਜਨਮ ਵਿੱਚ ਇਹ ਇਬਾਦਤ ਕਰਕੇ ਨਾਮ ਜਪ ਕੇ ਸੰਗਤ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਫਿਰ ਮੇਰੇ ਵਿੱਚ ਲੀਨ ਹੋ ਸਕੇ। ਬਾਣੀ ਇਹ ਗੱਲ ਕਹਿੰਦੀ ਹੈ ਕਿ ਜਨਮ ਤਾਂ ਹੀ ਸਫਲਾ ਹੈ ਜੇ ਪਰਮੇਸ਼ਵਰ ਮਿਲ ਜਾਵੇ। ਜੇ ਮਨੁੱਖਾ ਜਨਮ ਵੀ ਖਾ ਕੇ ਸੌ ਕੇ ਤਨ ਤੇ ਕੱਪੜੇ ਪਹਿਰ ਕੇ ਹੰਢਾ ਕੇ ਗਵਾ ਲਿਆ ਤਾਂ ਮਤ ਸੋਚ ਲੈਣਾ ਕਿ ਪਸ਼ੂਆਂ ਨਾਲੋਂ ਤੇ ਮਨੁੱਖ ਵਿੱਚ ਅੰਤਰ ਰਿਹਾ ਹੈ। ਖਾਂਦੇ ਤਾਂ ਪਸ਼ੂ ਵੀ ਨੇ, ਸੌਂਦੇ ਪਸ਼ੂ ਵੀ ਨੇ, ਪਰ ਮਨੁੱਖ ਨਾਲੋਂ ਜੇ ਵਿਚਾਰਿਆ ਜਾਏ ਤਾਂ ਪਸ਼ੂ ਕੇਵਲ ਵਰਤਮਾਨ ਵਿੱਚ ਜੀਂਦਾ ਹੈ। ਜਦੋਂ ਪੇਟ ਭਰਿਆ ਹੈ ਪਸ਼ੂ ਨੂੰ ਨਾ ਭਵਿੱਖ ਦੀ ਚਿੰਤਾ ਹੈ ਨਾ ਭੂਤਕਾਲ ਦੀ ਚਿੰਤਾ। ਜੋ ਬੀਤ ਗਿਆ ਉਸਦੀ ਚਿੰਤਾ ਨਹੀਂ, ਜੋ ਆਉਣਾ ਉਸਦੀ ਚਿੰਤਾ ਨਹੀਂ। ਪਰ ਮਨੁੱਖ ਹੈ ਕਿ ਪੇਟ ਭਰਿਆ ਵੀ ਹੈ, ਕੁਝ ਕੋਲ ਜਮ੍ਹਾਂ ਵੀ ਪਿਆ ਹੈ, ਪਰ ਫਿਰ ਵੀ ਇਸਦੀ ਚਿੰਤਾ ਦੂਰ ਨਹੀਂ ਹੁੰਦੀ। ਪਵਿੱਤਰ ਬਾਣੀ ਇਹ ਗੱਲ ਦੱਸਦੀ ਹੈ ਕਿ ਇਹ ਜੀਵ ਤੂੰ ਨਿਰੰਕਾਰ ਤੋਂ ਵਿਛੜਿਆ ਹੈ, ਉਹਦੇ ਨਾਲ ਮਿਲਣਾ ਹੈ, ਮਿਲਣ ਲਈ ਤੈਨੂੰ ਉਹਦੇ ਨਾਲ ਪ੍ਰੀਤ ਕਰਨੀ ਪਏਗੀ ਕਿਉਂਕਿ ਉਹ ਆਪਣੀ ਪ੍ਰੀਤ ਦਾ ਪਿਆਰਾ ਹੈ। ਜਦੋਂ ਕੋਈ ਉਸ ਨਾਲ ਪ੍ਰੀਤ ਕਰਦਾ ਹੈ ਉਹ ਈਸ਼ਵਰ ਵੀ ਉਸਨੂੰ ਆਪਣਾ ਬਣਾ ਲੈਂਦਾ ਹੈ। ਪਰ ਮਨੁੱਖ ਦੇ ਪ੍ਰੀਤ ਕਰਨ ਵਿੱਚ ਇੱਕ ਰੁਕਾਵਟ ਹੈ, ਉਹ ਇਹ ਹੈ ਕਿ ਜੋ ਸਾਹਮਣੇ ਦਿਸਦਾ ਉਸ ਨਾਲ ਪ੍ਰੀਤ ਹੋ ਜਾਂਦੀ, ਜੋ ਦ੍ਰਿਸ਼ਟਮਾਨ ਹੀ ਨਹੀਂ ਹੈ ਉਸ ਨਾਲ ਇਹ ਪ੍ਰੀਤ ਕਿਵੇਂ ਕਰੇ, ਇੱਕ ਬਹੁਤ ਵੱਡੀ ਅੜਚਨ ਇਸਨੂੰ ਪੇਸ਼ ਆਉਂਦੀ। ਧਨ ਦਿਸਦਾ ਹੈ, ਪਦਾਰਥ ਦਿਸਦੇ ਨੇ, ਪੁੱਤਰ ਧੀਆਂ ਸਾਖ ਸੰਬੰਧੀ ਦਿਸਦੇ ਨੇ, ਉਹਦੇ ਤੋਂ ਪੈਦਾ ਹੋਣ ਵਾਲੇ ਸੁੱਖ ਦਿਸਦੇ ਨੇ, ਮਨੁੱਖ ਪ੍ਰੀਤ ਕਰ ਲੈਂਦਾ। ਈਸ਼ਵਰ ਦਿਸਦਾ ਨਹੀਂ, ਉਹਦੇ ਤੋਂ ਪੈਦਾ ਹੋਣ ਵਾਲੇ ਸੁੱਖ ਨਹੀਂ ਦਿਸਦੇ, ਹੁਣ ਇਹ ਪ੍ਰੀਤ ਕਿਵੇਂ ਕਰੇ? ਬਾਣੀ ਨੇ ਜ਼ਿਕਰ ਕੀਤਾ, ਗੁਰਦੇਵ ਜੀ ਕਹਿੰਦੇ ਨੇ ਪ੍ਰੀਤ ਕਰਨ ਲਈ ਤੇਰੇ ਕੋਲ ਮੌਜੂਦ ਨੇ ਉਸ ਦੇ ਗੁਣ, ਉਹਨਾਂ ਗੁਣਾਂ ਨੂੰ ਆਪਣੇ ਕੰਨਾਂ ਨਾਲ ਸਰਵਣ ਕਰ, ਜ਼ਬਾਨ ਨਾਲ ਉਸ ਦੇ ਗੀਤ ਗਾ, ਫਿਰ ਤੇਰੀ ਉਸ ਨਾਲ ਪ੍ਰੀਤ ਹੋ ਜਾਏਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਇਸ ਦਰ ਤੇ ਨਾ ਮਨੁੱਖ ਦੀ ਚਤਰਾਈ ਕੰਮ ਦਿੰਦੀ ਹੈ, ਨਾ ਸਿਆਣਪ ਕੰਮ ਦਿੰਦੀ ਹੈ, ਨਾ ਉਹਦਾ ਧਨ ਪਦਾਰਥ ਤੇ ਸਰੀਰਕ ਬਲ ਕੰਮ ਦਿੰਦਾ ਹੈ। ਇੱਥੇ ਪਰਮੇਸ਼ਵਰ ਦੀ ਪ੍ਰਾਪਤੀ ਲਈ ਕਿਰਪਾ ਹੀ ਕੰਮ ਦੇਵੇਗੀ। ਗੁਰੂ ਕਿਰਪਾ ਕਰ ਦੇਵੇ ਤਾਂ ਨਿਰੰਕਾਰ ਮਿਲਦਾ ਹੈ, ਤੇ ਨਿਰੰਕਾਰ ਕਿਰਪਾ ਕਰ ਦੇਵੇ ਤਾਂ ਗੁਰੂ ਮਿਲਦਾ। ਹੁਣ ਕਿਰਪਾ ਪ੍ਰਾਪਤ ਕਰਨ ਲਈ ਵੀ ਮਨੁੱਖ ਨੂੰ ਕੁਝ ਕਰਮ ਕਰਨਾ ਪਏਗਾ। ਕਿਰਪਾ ਤਾਂ ਐਵੇਂ ਹੋਣੀ ਨਹੀਂ ਭਾਈ, ਕਿਰਪਾ ਪ੍ਰਾਪਤ ਕਰਨ ਲਈ ਵੀ ਕਰਮ ਕਰਨਾ ਪਏਗਾ। ਪਰ ਕਿਰਪਾ ਪ੍ਰਾਪਤ ਕਰਨ ਲਈ ਬਾਣੀ ਨੇ ਸਾਨੂੰ ਇਹ ਗੱਲ ਦੱਸੀ ਹੈ ਕਿ ਨਿਰੰਕਾਰ ਅੱਗੇ ਅਰਦਾਸ ਕਰ, ਗੁਰੂ ਅੱਗੇ ਅਰਦਾਸ ਕਰ, ਬੇਨਤੀ ਕਰ। ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਕਿਰਪਾ ਦੀ ਮੰਗ ਕੀਤੀ ਹੈ, ਪਰ ਨਿਰੰਕਾਰ ਦੇ ਸਨਮੁਖ ਬੇਨਤੀ ਕਰਦੇ ਨੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਸ ਭਰਮੇ, ਥਕ ਆਏ ਪ੍ਰਭ ਕੀ ਸਾਮ, ਤੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਵਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ, ਹਰ ਨਾਹ ਨਾ ਮਿਲੀਐ ਸਜਨ, ਕਤ ਪਾਈਐ ਵਿਸਰਾਮ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਤ ਘਰ ਹਰ ਕੰਤ ਨਾ ਪ੍ਰਗਟਈ, ਪਾਠ ਨਗਰ ਸੇ ਗ੍ਰਾਮ। ਜਿਸ ਸਰੀਰ ਵਿੱਚ ਪਰਮੇਸ਼ਵਰ ਪ੍ਰਗਟ ਨਹੀਂ ਹੋਇਆ ਉਹ ਸਰੀਰ ਪੱਠ ਵਿੱਚ ਪੈ ਜਾਏ। ਧੰਨ ਗੁਰੂ ਪਾਤਸ਼ਾਹ ਜੀ ਪਵਿੱਤਰ ਬਾਣੀ ਵਿੱਚ ਨਿਰੰਕਾਰ ਤੋਂ ਕਿਰਪਾ ਦੀ ਮੰਗ ਕਰਦੇ ਨੇ, ਇਹ ਨਿਰੰਕਾਰ ਕਿਰਪਾ ਕਰ, ਅਸੀਂ ਆਪਣੇ ਕਰਮਾਂ ਕਰਕੇ ਤੇਰੇ ਕੋਲੋਂ ਵਿਛੜੇ ਹਾਂ, ਪਰ ਆਪਣੇ ਕਰਮਾਂ ਕਰਕੇ ਤੈਨੂੰ ਮਿਲ ਨਹੀਂ ਸਕਦੇ। ਜੇ ਤੈਨੂੰ ਮਿਲ ਸਕਦੇ ਹਾਂ ਤਾਂ ਤੇਰੀ ਕਿਰਪਾ ਨਾਲ ਮਿਲ ਸਕਦੇ, ਇਸ ਕਰਕੇ ਤੂੰ ਸਾਡੇ ਤੇ ਕਿਰਪਾ ਕਰ। ਮਨੁੱਖ ਚਾਹੁੰਦਾ ਮੈਂ ਦਾਨ ਕਰਾਂ ਤੇ ਮਿਲ ਪਾਵਾਂਗਾ, ਮੈਂ ਪੁੰਨ ਕਰਾਂ ਤੇ ਮਿਲ ਪਾਵਾਂਗਾ, ਮੈਂ ਤੀਰਥਾਂ ਤੇ ਜਾਵਾਂ ਤੇ ਮਿਲ ਪਾਵਾਂਗਾ, ਮੈਂ ਅੰਮ੍ਰਿਤ ਵੇਲੇ ਉੱਠ ਕੇ ਕੁਝ ਸਿਮਰਨ ਕਰਾਂ ਤੇ ਮਿਲ ਪਾਵਾਂਗਾ, ਪਾਠ ਕਰਾਂ ਤੇ ਮਿਲ ਪਾਵਾਂਗਾ। ਯਾਦ ਰੱਖਿਓ, ਇੱਕ ਬਹੁਤ ਵੱਡੀ ਭੁੱਲ ਹੈ, ਬੰਦਾ ਆਪਣੇ ਬਲ ਨਾਲ ਨਹੀਂ ਮਿਲ ਸਕਦਾ, ਕਿਰਪਾ ਨਾਲ ਮਿਲ ਸਕਦਾ। ਜਿਵੇਂ ਇੱਕ ਛੋਟੀ ਜਿਹੀ ਸੂਈ ਹੈ, ਉਹਦੇ 'ਚ ਕੀ ਤਾਕਤ ਹੈ ਚੁੰਬਕ ਨੂੰ ਆਪਣੇ ਵੱਲ ਖਿੱਚ ਲਏ, ਇਹ ਤਾਂ ਚੁੰਬਕ ਵਿੱਚ ਹੀ ਸਮਰੱਥਾ ਹੈ ਕਿ ਸੂਈ ਨੂੰ ਖਿੱਚ ਕੇ ਆਪਣੇ ਨਾਲ ਲਾ ਲੈਂਦਾ। ਐਵੇਂ ਜੀਵ ਵਿੱਚ ਕੋਈ ਤਾਕਤ ਨਹੀਂ, ਈਸ਼ਵਰ ਵਿੱਚ ਸਮਰੱਥਾ ਹੈ, ਜਿਸ ਨੂੰ ਉਹ ਚਾਹੇ ਉਹਨੂੰ ਆਪਣੇ ਨਾਲ ਮਿਲ ਲੈਂਦਾ, ਜਿਸ ਨੂੰ ਚਾਹੇ ਮਿਲੇ ਨੂੰ ਵੀ ਤੋੜ ਦਿੰਦਾ। ਬਾਣੀ ਨੇ ਜ਼ਿਕਰ ਕੀਤਾ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ, ਤੇ ਉਸ ਦੀ ਵਡਿਆਈ ਹੈ, ਉਸ ਦਾ ਕੌਤਕ ਹੈ, ਵਿਛੜਿਆਂ ਨੂੰ ਜੋੜ ਦਿੰਦਾ, ਜੁੜਿਆਂ ਨੂੰ ਤੋੜ ਦਿੰਦਾ ਹੈ, ਉਸ ਅੱਗੇ ਮਨੁੱਖ ਦੀ ਕੋਈ ਸਿਆਣਪ ਨਹੀਂ ਚੱਲ ਸਕਦੀ। ਤਾਂ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਇਹੀ ਗੱਲ ਕਹਿੰਦੇ ਨੇ ਕਿ ਬੇਨਤੀ ਕਰ ਨਿਰੰਕਾਰ ਅੱਗੇ, ਉਹਦੇ ਅੱਗੇ ਅਰਦਾਸ ਕਰ, ਜੋਦੜੀ ਕਰ, ਉਹਨੂੰ ਇਹ ਗੱਲ ਕਹਿ ਕਿ ਮੇਲ ਲੇਹੋ ਦਿਆਲ ਢਹਿ ਪੈ ਦੁਆਰਿਆ, ਰੱਖ ਲੇ ਵਹ ਦੀਨ ਦਿਆਲ ਪਰਮਤ ਵਹ ਹਰਿ, ਹਰ ਮੰਨ ਲੈ ਆਪਣੀ ਕਿ ਮੈਂ ਨਹੀਂ, ਕਿਸ ਹੋ ਨਹੀਂ, ਕਿਸ ਆਹ ਨਾ ਮੋਰਾ, ਅਵਸਰ ਲੱਜਾ ਰੱਖ ਲੇਹੋ ਸਦਨਾ ਜਨ ਤੋਰਾ। ਪਰ ਇਹ ਮਨੁੱਖ ਹੈ ਕਿ ਜਦੋਂ ਔਗੁਣ ਨੇ, ਜਦੋਂ ਗਰਜ ਹੈ, ਉਦੋਂ ਹਾਰ ਵੀ ਮੰਨ ਲੈਂਦਾ, ਜਦੋਂ ਗਰਜ ਪੂਰੀ ਹੋ ਗਈ ਫਿਰ ਹਾਰ ਮੰਨਣ ਲਈ ਤਿਆਰ ਨਹੀਂ, ਕਹਿੰਦਾ ਮੈਂ ਕੀਤਾ। ਲੋਕਾਂ ਕੋਲੇ ਲੋਕ ਦੱਸਦੇ ਫਿਰਦੇ ਨੇ ਮੈਂ ਅਰਦਾਸ ਕੀਤੀ ਤੇ ਪ੍ਰਵਾਨ ਹੋ ਗਈ, ਮੈਂ ਅਰਦਾਸ ਕੀਤੀ ਉਹਦਾ ਕਾਰਜ ਸੰਵਰ ਗਿਆ, ਮੈਂ ਅਰਦਾਸ ਕੀਤੀ ਉਹਦੇ ਘਰ ਵਿੱਚ ਪੁੱਤਰ ਨੇ ਜਨਮ ਲੈ ਲਿਆ, ਮੈਂ ਅਰਦਾਸ ਕੀਤੀ ਉਹਦੇ ਕੋਲ ਧਨ ਆ ਗਿਆ, ਕਿਹਾ ਹੈ ਤੇਰੀ ਅਰਦਾਸ ਲਈ। ਜੇ ਤੇਰੀ ਅਰਦਾਸ ਵਿੱਚ ਤਾਕਤ ਹੋਵੇ ਤੇਰਾ ਆਪਣਾ ਜੀਵਨ ਬਦਲ ਜਾਏ। ਤੇਰੇ ਆਪਣੇ ਕੋਲ ਝੂਠ ਹੈ, ਨਿੰਦਾ ਹੈ, ਕਾਮਨਾ ਨੇ, ਹੰਕਾਰ ਹੈ, ਆਸ਼ਾ ਹੈ, ਤ੍ਰਿਸ਼ਨਾ ਹੈ, ਦਵੈਸ਼, ਈਰਖਾ ਤੇ ਕਲਪਨਾ ਹੈ। ਤੇਰਾ ਆਪਣਾ ਜੀਵਨ ਬਦਲਿਆ ਨਹੀਂ ਤੇ ਤੂੰ ਅਰਦਾਸ ਕਰਕੇ ਕਿਸੇ ਦਾ ਜੀਵਨ ਕਿਵੇਂ ਬਦਲ ਸਕਦਾ? ਪਵਿੱਤਰ ਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਨੇ ਕਿ ਅਰਦਾਸ ਕਿਸੇ ਕੋਲੋਂ ਨਾ ਕਰਾ, ਕਿਉਂਕਿ ਤੇਰੇ ਅੰਦਰ ਦੀ ਭਾਵਨਾ ਨੂੰ ਉਹ ਜਾਣਦਾ ਹੈ। ਪਹਿਲੀ ਗੱਲ ਤਾਂ ਸਤਿਗੁਰੂ ਜੀ ਕਹਿੰਦੇ ਨੇ ਅਰਦਾਸ ਕਰ ਹੀ ਨਾ ਮੈਂ, ਅਰਦਾਸ ਕਰਨ ਦੀ ਲੋੜ ਹੀ ਨਹੀਂ। ਗੁਰੂ ਪਾਤਸ਼ਾਹ ਤੋਂ ਪੁੱਛੀਏ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਸਭ ਕੁਝ ਜਾਣਦਾ ਹੈ, ਕਿਸ ਅੱਗੇ ਅਰਦਾਸ ਕਰੇਗਾ ਭਾਈ? ਦਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਤਾ ਅਰਦਾਸ, ਕਿਹਦੇ ਅੱਗੇ ਅਰਦਾਸ ਕਰੇਗਾ? ਫਿਰ ਵੀ ਜੇ ਤੇਰੇ ਅੰਦਰ ਦੀ ਤੜਪ ਹੈ, ਤੇਰਾ ਅੰਦਰ ਚਾਹੁੰਦਾ, ਤੇਰੇ ਅੰਦਰ ਦੀ ਭਾਵਨਾ ਹੈ ਮੈਂ ਅਰਦਾਸ ਕਰਾਂ, ਤਾਂ ਫਿਰ ਜੀ ਕੀ ਵਿਰਸਾ ਹੋਏ ਸੋ ਗੁਰ ਪੈ ਅਰਦਾਸ ਕਰ, ਕਰਵਾ ਨਹੀਂ ਕਰ, ਆਪ ਕਰ। ਪਰ ਅਰਦਾਸ ਕੋਈ ਗਿਣਵੇਂ ਮਿਥਵੇਂ ਸ਼ਬਦ ਨਹੀਂ ਹੁੰਦੇ। ਅਰਦਾਸ ਉਹ ਨਹੀਂ ਕਿ ਅਸੀਂ ਇੱਕ ਗੱਲ ਕਹਿ ਦਿੱਤੀ ਬਈ ਇਹ ਜ਼ਰੂਰੀ ਕਹਿਣੀ ਹੈ, ਜੇ ਨਾ ਕਹੀ ਤਾਂ ਅਰਦਾਸ ਪੂਰੀ ਨਹੀਂ ਹੋਣੀ। ਅਰਦਾਸ ਤਾਂ ਅੰਦਰੋਂ ਨਿਕਲਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤਨੀ ਜਗ੍ਹਾ ਤੇ ਅਰਦਾਸ ਦਾ ਜ਼ਿਕਰ ਆਇਆ, ਪਰ ਉਹ ਅਰਦਾਸ ਕੋਈ ਇੱਕ ਨਹੀਂ ਹੈ। ਕਿਤੇ ਸ਼ਿਕਵੇ ਅਰਦਾਸ ਨੇ, ਉਲਾਂਭੇ ਅਰਦਾਸ ਨੇ, ਕਿਤੇ ਜੋਦੜੀ ਅਰਦਾਸ ਹੈ, ਕਿਤੇ ਸ਼ੁਕਰਾਨਾ ਅਰਦਾਸ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਅਨੇਕ ਥਾਵਾਂ ਤੇ ਗੁਰੂ ਪਾਤਸ਼ਾਹ ਨੇ ਵੀ ਅਰਦਾਸ ਕੀਤੀ, ਭਗਤਾਂ ਨੇ ਵੀ ਅਰਦਾਸ ਕੀਤੀ, ਪਰ ਆਪਣਾ ਆਪਣਾ ਰੰਗ ਹਰ ਦੀ ਅਰਦਾਸ ਦਾ ਵੱਖਰਾ ਹੈ। ਕਦੇ ਗੁਰੂ ਪਾਤਸ਼ਾਹ ਮੰਗ ਕਰਦੇ ਨੇ ਤੂੰ ਪ੍ਰਭ ਦਾਤਾ ਧਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਉ, ਹਾਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਉ। ਇਹ ਵੀ ਅਰਦਾਸ ਹੈ। ਕਬੀਰ ਜੀ ਕਹਿੰਦੇ ਨੇ ਮੰਗੋ ਕਾਹੇ ਰੰਗ ਸਭ ਦੇਖੋ, ਤੁਝ ਹੀ ਤੇ ਮੇਰੋ ਨਿਸਤਾਰ, ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਇਹ ਵੀ ਅਰਦਾਸ ਹੈ। ਕਿਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਕਹਿੰਦੇ ਨੇ ਤੂੰ ਠਾਕਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਨਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਹ ਵੀ ਅਰਦਾਸ ਹੈ। ਕਿਤੇ ਭਗਤ ਸਦਨਾ ਜੀ ਅਰਦਾਸ ਕਰਦੇ ਨੇ, ਨਿਰੰਕਾਰ ਨੂੰ ਉਲਾਂਭੇ ਦਿੰਦੇ ਨੇ ਤੇ ਕਹਿੰਦੇ ਕਿ ਨੇ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਗ ਧਾਰੀ, ਕਾਮਾ ਰਥੀ ਸਵਾਰਥੀ ਵਾਂਕੀ ਪੈ ਸਵਾਰੀ, ਤਵ ਗੁਣ ਕਹਾਂ ਜਗਤ ਗੁਰਾ, ਜਬ ਕਰਮ ਨਾ ਨਾਸੈ, ਸਿੰਘ ਸਰਨ ਕਟ ਜਾਈਐ ਜਬ ਜੰਬ ਗਰਾਸੈ। ਇਹ ਵੀ ਅਰਦਾਸ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਅਰਦਾਸ ਦਾ ਕੋਈ ਇੱਕ ਰੂਪ ਨਹੀਂ ਆਇਆ। ਕਦੇ ਜੀਵ ਅੰਦਰ ਵਿੱਚ ਅੰਦਰੋਂ ਪ੍ਰਭੂ ਨਾਲ ਜੁੜਿਆ ਹੋਇਆ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਜਦੋਂ ਉਹ ਅਰਦਾਸ ਕਰਦਾ ਯਾਦ ਰੱਖੋ ਜਿਵੇਂ ਕੋਈ ਆਪਣੇ ਪਿਤਾ ਦੇ ਅੱਗੇ ਤਰਲੇ ਕਰਦਾ, ਰੋਂਦਾ ਵੀ ਹੈ, ਪਿਤਾ ਨੂੰ ਪਲਾਮੇ ਵੀ ਦਿੰਦਾ ਤੇ ਪਿਤਾ ਦਾ ਰਿਸ਼ਤਾ ਤਾਂ ਟੁੱਟਦਾ ਨਹੀਂ ਉਸ ਨਾਲ, ਪਿਤਾ ਆਪਣੇ ਬੱਚੇ ਦੇ ਕਾਰਜ ਪੂਰੇ ਕਰਦਾ, ਇਵੇਂ ਜਦੋਂ ਕੋਈ ਨਿਰੰਕਾਰ ਦੇ ਨਾਲ ਅੰਦਰੋਂ ਭਾਵਨਾ ਪ੍ਰੇਮ ਸਹਿਤ ਅਰਦਾਸ ਕਰਦਾ, ਚਾਹੇ ਉਹ ਸ਼ਿਕਵੇ ਹੋਣ ਉਲਾਂਭੇ ਹੋਣ, ਉਹ ਅਰਦਾਸ ਮੰਨ ਲੈਂਦਾ ਹੈ। ਗੁਰੂ ਪਾਤਸ਼ਾਹ ਪਵਿੱਤਰ ਬਾਣੀ ਚ ਜ਼ਿਕਰ ਕਰਦੇ ਨੇ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਉਹ ਅਰਦਾਸ ਕਦੇ ਵਿਅਰਥ ਨਹੀਂ ਜਾਣ ਦਿੰਦਾ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਅਸੀਂ ਜੁੜ ਕੇ ਜੁੜੇ ਹੀ ਨਹੀਂ ਤੇ ਅਰਦਾਸ ਦਾ ਸਾਨੂੰ ਗਿਆਨ ਹੀ ਨਹੀਂ। ਜਦੋਂ ਜੁੜਾਂਗੇ ਉਦੋਂ ਅਰਦਾਸ ਕਹਿਣ ਦੀ ਲੋੜ ਨਹੀਂ ਪੈਗੀ, ਮਨੁੱਖ ਦੇ ਮਨ ਵਿੱਚ ਚਿਤਵਨੀ ਹੋਏਗੀ ਕਿ ਕਾਰਜ ਪੂਰਾ ਹੋ ਜਾਏ। ਸਾਹਿਬ ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਨੂੰ ਜ਼ਿਕਰ ਕਰਦੇ ਨੇ ਕਿ ਇਹ ਜੀਵ ਤੈਨੂੰ ਨਿਰੰਕਾਰ ਨੇ ਸੰਸਾਰ ਤੇ ਭੇਜਿਆ, ਜਿਸ ਨੇ ਭੇਜਿਆ ਉਹ ਤੈਨੂੰ ਖਾਣ ਪਾਣ ਤੇ ਪਹਿਰਾਣ ਦਿੰਦਾ, ਉਸ ਦੀ ਕਿਰਪਾ ਨਾਲ ਤੂੰ ਸਵਾਸ ਲੈਂਦਾ, ਉਸ ਦੀ ਕਿਰਪਾ ਨਾਲ ਤੂੰ ਕੱਪੜੇ ਪਹਿਨਦਾ, ਉਸ ਦੀ ਕਿਰਪਾ ਨਾਲ ਤੂੰ ਭੋਜਨ ਖਾਣਾ, ਉਸ ਦੀ ਕਿਰਪਾ ਨਾਲ ਚੰਗੇ ਮਕਾਨਾਂ ਚ ਰਹਿੰਦਾ। ਇਹ ਸਾਰੀਆਂ ਗੱਲਾਂ ਸਾਨੂੰ ਬਾਣੀ ਦੱਸਦੀ ਹੈ। ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਜਹਿ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਇਸ ਠਾਕਰ ਕੋ ਰੱਖ ਮਨ ਮਾਹੇ, जय प्रसाद सुगंधत तन लावे, इसको सिमरत परम गत पावे। जय प्रसाद बसे सुख मंदर, इसे तिहाए सदा मन अंदर। जय प्रसाद सुख सेज सुविजय, मन आठ पैर ताका जस गावीजय। तो निरंकार दा जस गावना है, निरंकार नाल जुड़ना है, उस नाल सांझ पावनी, क्योंकि वो सब कुछ दे रहा है। सतगुरु पातशाह जी पावन बाणी दसदे ने कि मनुख की चिंता स्वथी है, झूठी है, गलत है, पर मनुख नू चिंता करने की लोड़ ही नहीं। सतगुरु जी कहते नू दे रहा है। हुण असी एक गल करांगे, जदों सानू गुरु ते विश्वास होएगा तो असी कहांगे चिंता करने की लोड़ नहीं। जदों ना विश्वास होएगा तो फिर असी एक शब्द वरतदे हां, असी कहने ठीक है गुरु करदा निरंकार करदा, पर बंदे नू भी तो कुछ करना ही पैंदा। नहीं पर परंतु किंतु लेकिन इतादक शब्द उथे लगदे ने जिथों विश्वास चुक जाए, जिथे अर्थ बदल जाए, जिथे गल बदल जाए, जिथे भावना बदल जाए, जिथे भावना टिकी है, जिथे सुरत जुड़ी है, जिथे निरंकार नाल प्रेम है, उथे पर शब्द का कोई मतलब नहीं। उथे तो गुरु कृपा करदा ही करदा है। सतगुरु पातशाह जी पावन बाणी च कहते ने कि झड़ झखड़ ओहाड़ लहरी वहन लखे सरी, झड़ होवे बरसात दे दिन होण, बरसात मोहले तार वसदी होवे। ते नाल सतगुरु पातशाह जी कहते झखड़ होवे तूफान चलदा होवे, झड़ झखड़ ओहाड़। ते जदों किसे दरिया दे लागे जाए ते दरिया दे पानी दी लहरां दी आवाज आए, जिवें हाड़ बोलदा है इस तरह लगे, लखां ही लहरां एक दूसरे तो उच्चियां चलदियां होण, ते किसे व्यक्ति दा उस दरिया दे विच बेड़ा होवे, उस सागर विच बेड़ा होवे, ते तुहाडा की ख्याल है बेड़ा डुब जाएगा? सतगुरु पातशाह जी पावन बाणी च कहिंदे ने झड़ झखड़ ओहाड़ लहरी वहन लखे सरी, सतगुर सों आलाए बेड़े डुबण नाहि पाओ। जदों कोई उस बेड़े च बैठा सतगुरु नूं आवाज मारेगा तो बेड़े डुबण दा डर नहीं रहेगा, बेड़ा किनारे लगेगा। पर कितनियां साडे सामने इतिहास मिसालां ने, मखण शाह दा बेड़ा डुब चलिया तो पार लगया कि नहीं लगया हो? मनसुख दा बेड़ा बरेती विच फस गया, गुरु नानक पातशाह ने पार लाया। जदों किसे दे जीवन दी बेड़ी संसार दीयां लहरां विच आके डावां डोल हो जांदी है, जदों कोई व्यक्ति गुरु अगे अरदास करदा है बेड़ी पार लगदी है कि नहीं लगदी? सतगुरु पातशाह पावन बाणी च कहिंदे ने जदों कोई निरंकार नूं आवाज दिंदा है, जदों कोई गुरु नूं आवाज दिंदा है, उदों गुरु गल सुन लैंदा है, निरंकार गल सुन लैंदा है, उहदे जीवन दी बेड़ी डुबण दी कोई गल मुड़के नहीं रहिंदी, उहदी बेड़ी कंढे नाल लग जांदी। तो सतगुरु पातशाह जी दी पवित्र बाणी विच अज जिस बाणी आप जी ने विचार करनी है भगतां बाण दी बाणी चों, श्री राग विच भगत रविदास जी महाराज की बाणी है। रविदास जी का जन्म बनारस विच होया, और रविदास जी के पिता का नाम इतिहास विच रामू लिखा आया रामू, और रविदास जी की माता का नाम लिखा आया तुरबिनिया। चमार जाति विच रविदास जी पैदा हुए, और रविदास के पिता जी चमड़े के व्यापारी सन। आले दुआले के लोगों विच रविदास जी के पिता का नाम सी। रविदास जी ने अपने पिता की किरत कुछ होर दसी है। रविदास जी ये दसते ने कि मेरे पिता व्यापारी नहीं सन, सगों साडी कुल का धर्म सी मरे हुए पशुआं नूं ढोना है। रविदास जी ने अपनी बाणी विच बचन कहे ने, जाके कुटंब के ढेड सब ढोर ढुवंत, फिर है अजह बनारसी आस पासा। ते मेरे कुटंब के लोग मरे हुए पशुआं नूं ढोंदे अजे भी बनारस के आसे पासे वेखे जा सकते। तो रविदास जी के पिता चमार सन, चमड़े का कारोबार करते सन, और रविदास का जन्म होया। रविदास के जीवन की कहानी यह गल कहती है, याद रखियो ये गल्लां जिहड़ियां प्रचलित आउंदियां ने चलियां, इन्हां गल्लां नूं जे असीं तुसीं इन्हां ही लियां ते चलदे गए ते कदे ओ गल्लां नालों तुसीं टुट नहीं सकोगे, नखेड़ा सच दा नहीं हो सकेगा। हिंदुस्तान विच ब्राह्मण लोगां ने, विद्वान लोगां ने, क्योंकि हिंदू मत दा हिंदुस्तान विच जोर सी, ਜਿਹੜਾ ਭਗਤ ਬੰਦਗੀ ਕਰਕੇ ਅੱਗੇ ਲੰਘਦਾ ਸੀ ਉਹਨਾਂ ਨਾਲ, ਉਸਨੂੰ ਉਹ ਕਿਵੇਂ ਨਾ ਕਿਵੇਂ ਵਿੰਗੇ ਟੇਢੇ ਢੰਗ ਨਾਲ ਕਰਕੇ ਹਿੰਦੂਆਂ ਨਾਲ ਜੋੜਨ ਦਾ ਯਤਨ ਕਰਦੇ ਸਨ। ਜੇ ਕਬੀਰ ਜੀ ਸਮੇਂ ਦੇ ਬ੍ਰਾਹਮਣਾਂ ਨਾਲ ਅੱਗੇ ਲੰਘੇ ਤੇ ਉਹਨਾਂ ਲੋਕਾਂ ਨੇ ਇਹ ਗੱਲ ਕਹੀ ਕਿ ਕਬੀਰ ਜੀ ਕੁਆਰੀ ਲੜਕੀ ਦੇ ਪੇਟੋਂ, ਹਿੰਦੂ ਲੜਕੀ ਦੇ ਪੇਟੋਂ ਜਨਮੇ, ਪਰ ਉਹਨਾਂ ਨੂੰ ਨੀਰੂ ਤੇ ਨੀਮਾ ਨਾਮ ਦੇ ਜੁਲਾਹਿਆਂ ਨੇ ਪਾਲਿਆ। ਪਰ ਜਦੋਂ ਕਬੀਰ ਜੀ ਤੋਂ ਪੁੱਛੋਗੇ ਤਾਂ ਕਬੀਰ ਜੀ ਇਹ ਗੱਲ ਕਹਿੰਦੇ ਨੇ, ਜਾਤ ਜੁਲਾਹਾ ਕਿਆ ਕਰੇ ਹਿਰਦੇ ਬਸੈ ਗੋਪਾਲ। ਤਾਂ ਕਬੀਰ ਜੀ ਮੰਨਦੇ ਨੇ ਕਿ ਮੇਰੀ ਜਾਤ ਜੁਲਾਹਾ ਹੈ। ਕਬੀਰ ਜੀ ਨਹੀਂ ਕਹਿੰਦੇ ਮੈਂ ਕਿਸੇ ਬ੍ਰਾਹਮਣੀ ਦੇ ਪੇਟੋਂ ਹੋਇਆ ਹਾਂ, ਸਗੋਂ ਬ੍ਰਾਹਮਣਾਂ ਨਾਲ ਚਰਚਾ ਕਰਦਿਆਂ ਇਹ ਗੱਲ ਕਹਿੰਦੇ ਨੇ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹੋ ਕਬੀਰ ਬ੍ਰਾਹਮਣ ਕਮ ਕੇ ਹੋਏ ਤੇ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ। ਕਹਿੰਦੇ ਮਤ ਆਪਣੇ ਆਪ ਨੂੰ ਜਾਣ ਕਿ ਮੈਂ ਬ੍ਰਾਹਮਣ ਹਾਂ, ਬ੍ਰਹਮਾ ਦੇ ਮੁਖ ਚ ਪੈਦਾ ਹੋਇਆ। ਜਿਵੇਂ ਕਬੀਰ ਜੀ ਦੀ ਜਾਤ ਨੂੰ ਜੋੜਿਆ ਗਿਆ ਕਿ ਹਿੰਦੂ ਲੜਕੀ ਦੇ ਪੇਟ ਤੋਂ ਪੈਦਾ ਹੋਏ ਸਨ, ਇਵੇਂ ਜਦੋਂ ਰਵਿਦਾਸ ਜੀ ਬੰਦਗੀ ਕਰਕੇ ਇਹਨਾਂ ਲੋਕਾਂ ਤੋਂ ਅੱਗੇ ਨਿਕਲ ਗਏ, ਇਹਨਾਂ ਦੇ ਫਿਰ ਹੋਰ ਤਾਂ ਕੁਝ ਹੱਥ ਨਾ ਆਇਆ। ਇਹਨਾਂ ਨੇ ਕਿਹਾ ਵੀ ਇਹ ਤਾਂ ਸਾਰਿਆਂ ਦੇ ਸਾਹਮਣੇ ਜਨਮਿਆ। ਰਵਿਦਾਸ ਤਾਂ ਰਾਮੂ ਦਾ ਪੁੱਤਰ ਹੈ, ਸਾਰੇ ਲੋਕ ਜਾਣਦੇ ਨੇ ਕਿ ਤੁਰਬਿਨੀਆਂ ਦੇ ਪੇਟ ਤੋਂ ਜਨਮ ਲਿਆ ਇਸਨੇ। ਫਿਰ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਰਵਿਦਾਸ ਦੇ ਜਨਮ ਨੂੰ ਜੋੜਿਆ ਜਾਏ ਪਿਛਲੇ ਜਨਮ ਨੂੰ ਹਿੰਦੂ ਮਤ ਨਾਲ। ਫਿਰ ਇੱਕ ਕਹਾਣੀ ਕਹੀ ਗਈ, ਉਹ ਕਹਾਣੀ ਕੀ ਸੀ? ਰਵਿਦਾਸ ਜੀ ਦੇ ਜਨਮ ਨੂੰ ਉਹਨਾਂ ਲੋਕਾਂ ਨੇ ਕਿਹਾ ਕਿ ਸਵਾਮੀ ਰਾਮਾਨੰਦ ਜੀ ਉਸ ਸਮੇਂ ਬਨਾਰਸ ਵਿੱਚ ਰਹਿੰਦੇ ਸਨ, ਹਾਲਾਂਕਿ ਰਾਮਾਨੰਦ ਜੀ ਦਾ ਸਮਾਂ ਰਵਿਦਾਸ ਜੀ ਤੋਂ ਪਹਿਲਾਂ ਦਾ ਸਮਾਂ ਹੈ। ਰਾਮਾਨੰਦ ਜੀ ਦਾ ਸਮਾਂ ਕਬੀਰ ਜੀ ਦਾ ਸਮਾਂ ਹੈ, ਪਰ ਇਤਿਹਾਸ ਨੂੰ ਜਦੋਂ ਖੋਜਣ ਦਾ ਯਤਨ ਕਰੋਗੇ ਤਾਂ ਰਵਿਦਾਸ ਜੀ ਕਬੀਰ ਜੀ ਤੋਂ ਬਹੁਤ ਸਮਾਂ ਬਾਅਦ ਬਨਾਰਸ ਵਿੱਚ ਹੋਏ ਨੇ। ਕਬੀਰ ਜੀ ਦੀ ਕੋਈ ਬਾਣੀ ਵਿੱਚ ਕਿਤੇ ਰਵਿਦਾਸ ਦਾ ਚਰਚਾ ਨਹੀਂ ਹੁੰਦਾ, ਗੁਰਬਾਣੀ ਵਿੱਚ ਰਵਿਦਾਸ ਜੀ ਦਾ ਚਰਚਾ ਵੀ ਆਉਂਦਾ ਹੈ, ਨਾਮਦੇਵ ਦਾ ਵੀ ਆਉਂਦਾ ਹੈ, ਸੈਣ ਦਾ ਵੀ ਆਉਂਦਾ ਹੈ, ਪਰ ਹੋਰ ਭਗਤਾਂ ਦੇ ਸਧਨੇ ਦਾ ਵੀ ਆਉਂਦਾ ਹੈ। ਪਰ ਰਵਿਦਾਸ ਜੀ ਦੇ ਜੀਵਨ ਨੂੰ ਜੋੜਿਆ ਗਿਆ ਕਿ ਰਾਮਾਨੰਦ ਜੀ ਰਹਿੰਦੇ ਸਨ ਬਨਾਰਸ ਵਿੱਚ, ਪਰ ਰਾਮਾਨੰਦ ਜੀ ਦਾ ਇੱਕ ਸੇਵਕ ਸੀ, ਬ੍ਰਹਮਚਾਰੀ ਕਹਿ ਕੇ ਉਸਨੂੰ ਪੁਕਾਰਦੇ ਸਨ। ਉਹ ਰਾਮਾਨੰਦ ਜੀ ਲਈ ਘਰਾਂ ਵਿੱਚੋਂ ਜਾ ਕੇ ਚੁਟਕੀ ਚੁਟਕੀ ਥੋੜਾ ਥੋੜਾ ਆਟਾ ਲਿਆਇਆ ਕਰਦਾ ਸੀ। ਬਹੁਤ ਸਾਰੇ ਘਰਾਂ ਵਿੱਚੋਂ ਜਦੋਂ ਉਹ ਮੰਗ ਕੇ ਆਟਾ ਲਿਆਉਂਦਾ, ਉਸ ਆਟੇ ਨਾਲ ਭੋਜਨ ਤਿਆਰ ਕਰਕੇ ਰਾਮਾਨੰਦ ਜੀ ਨੂੰ ਛਕਾਇਆ ਜਾਂਦਾ। ਕਹਾਣੀ ਇਹ ਗੱਲ ਕਹਿੰਦੀ ਹੈ ਕਿ ਇੱਕ ਦਿਨ ਬਰਸਾਤ ਪੈ ਰਹੀ ਸੀ, ਬ੍ਰਹਮਚਾਰੀ ਬਜ਼ੁਰਗ ਸੀ, ਪਰ ਉਹਨਾਂ ਦੇ ਬਿਲਕੁਲ ਡੇਰੇ ਦੇ ਨਜ਼ਦੀਕ ਕਿਤੇ ਉਹ ਜਦੋਂ ਰਾਸ਼ਨ ਲੈਣ ਲਈ ਜਾ ਰਿਹਾ ਸੀ, ਰਵਿਦਾਸ ਆਪਣੇ ਪਿਛਲੇ ਜਨਮ ਵਿੱਚ ਬ੍ਰਹਮਚਾਰੀ ਜਦੋਂ ਰਾਸ਼ਨ ਲੈਣ ਲਈ ਜਾ ਰਿਹਾ ਸੀ ਤੇ ਕਿਸੇ ਘਰ ਦੇ ਅੱਗੇ ਜਾ ਕੇ ਉਹ ਤਿਲਕ ਕੇ ਡਿੱਗ ਪਿਆ। ਘਰ ਦੇ ਮਾਲਕ ਨੇ ਉਸਨੂੰ ਉਠਾਇਆ, ਬਜ਼ੁਰਗ ਸੀ, ਚੋਟਾਂ ਆਈਆਂ, ਉਹ ਆਪਣੇ ਘਰ ਲੈ ਗਿਆ, ਉਹਨੇ ਘਰ ਚੋਂ ਰਾਸ਼ਨ ਦੇ ਦਿੱਤਾ। ਰਾਸ਼ਨ ਪ੍ਰਾਪਤ ਕਰਕੇ ਉਹ ਬ੍ਰਹਮਚਾਰੀ ਵਾਪਸ ਸਥਾਨ ਤੇ ਆ ਗਿਆ, ਪ੍ਰਸ਼ਾਦਾ ਤਿਆਰ ਹੋਇਆ, ਰਾਮਾਨੰਦ ਜੀ ਨੂੰ ਛਕਾਇਆ ਗਿਆ। ਕਹਾਣੀ ਇਹ ਗੱਲ ਕਹਿੰਦੀ ਹੈ ਕਿ ਰਾਮਾਨੰਦ ਦੀ ਸੁਰਤ ਉਸ ਦਿਨ ਨਹੀਂ ਜੁੜੀ ਪਰਮੇਸ਼ਵਰ ਨਾਲ। ਜਦੋਂ ਰਾਮਾਨੰਦ ਜੀ ਦੀ ਸੁਰਤ ਨਾ ਜੁੜੀ, ਉਹਨਾਂ ਨੇ ਬੁਲਾਇਆ ਬ੍ਰਹਮਚਾਰੀ ਨੂੰ ਕਿ ਅੱਜ ਭੋਜਨ ਰਾਸ਼ਨ ਕਿਹਨਾਂ ਘਰਾਂ ਤੋਂ ਲੈ ਕੇ ਆਇਆ। ਉਹਨਾਂ ਇਹ ਗੱਲ ਕਹੀ ਕਿ ਕਿਸੇ ਘਰ ਦੂਰ ਨਹੀਂ ਗਿਆ, ਨਜ਼ਦੀਕ ਦੇ ਘਰ ਤੋਂ ਇਕੱਲੇ ਘਰ ਨੇ ਬੇਨਤੀ ਕਰਕੇ ਦੇ ਦਿੱਤਾ ਹੈ। ਰਾਮਾਨੰਦ ਜੀ ਨੇ ਕਹਾਣੀ ਕਹਿੰਦੀ ਹੈ ਕਿ ਰਾਮਾਨੰਦ ਜੀ ਨੇ ਇਹ ਸ਼ਬਦ ਕਹੇ ਕਿ ਉਹਨਾਂ ਲੋਕਾਂ ਦੇ ਕਰਮ ਨੀਚ ਨੇ, ਨੀਵੇਂ ਕਰਮ ਕਰਦੇ ਨੇ, ਬੁਰੇ ਕਰਮਾਂ ਨਾਲ ਪੈਸਾ ਕਮਾਉਂਦੇ ਨੇ, ਉਹਨਾਂ ਦੇ ਘਰ ਦਾ ਰਾਸ਼ਨ ਤੂੰ ਮੈਨੂੰ ਖਵਾਇਆ ਹੈ ਤੇ ਜਾਂ ਤੇਰਾ ਜਨਮ ਵੀ ਤੁਮਾਰਾਂ ਦੇ ਘਰ ਵਿੱਚ ਹੋਵੇਗਾ। ਕਹਾਣੀ ਕਹਿੰਦੀ ਸਰਾਪ ਦੇ ਦਿੱਤਾ ਰਾਮਾਨੰਦ ਨੇ ਬ੍ਰਹਮਚਾਰੀ ਨੂੰ। ਥੋੜੇ ਦਿਨਾਂ ਬਾਅਦ ਬ੍ਰਹਮਚਾਰੀ ਦੀ ਮੌਤ ਹੋ ਗਈ, ਪਰ ਫਿਰ ਉਹ ਰਵਿਦਾਸ ਦੇ ਰੂਪ ਵਿੱਚ ਰਾਮੂ ਦੇ ਘਰ ਵਿੱਚ ਜਨਮੇ ਦੁਰਬਿਨੀਆਂ ਉਧਰ ਤੋਂ। ਅੱਗੇ ਚੱਲ ਕੇ ਕਹਾਣੀ ਇਹ ਗੱਲ ਕਹਿੰਦੀ ਹੈ ਕਿ ਰਵਿਦਾਸ ਨੇ ਕਈ ਦਿਨ ਲਗਾਤਾਰ ਆਪਣੀ ਮਾਂ ਦਾ ਦੁੱਧ ਨਾ ਪੀਤਾ। ਰਾਮਾਨੰਦ ਜੀ ਆਪਣੇ ਆਸਣ ਤੋਂ ਉੱਠ ਕੇ ਚਮਾਰਾਂ ਦੇ ਮਹੱਲੇ ਵਿੱਚ ਗਏ ਔਰ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕਰੀ। ਲੋਕਾਂ ਨੇ ਅਰਦਾਸਾਂ ਕੀਤੀਆਂ, ਸਭ ਨੂੰ ਤਥਾਸਤੂ ਕਹਿੰਦੇ ਰਹੇ। ਅਖੀਰ ਰਵਿਦਾਸ ਜੀ ਦੇ ਪਿਤਾ ਨੇ ਆ ਕੇ ਬੇਨਤੀ ਕੀਤੀ ਕਿ ਮੇਰੇ ਘਰ ਵਿੱਚ ਬੱਚੇ ਨੇ ਜਨਮ ਲਿਆ ਹੈ ਔਰ 5 ਦਿਨਾਂ ਦਾ ਹੋ ਗਿਆ, ਅੱਜ ਉਹ ਦੁੱਧ ਨਹੀਂ ਪੀ ਰਿਹਾ। ਇੱਕ ਗੱਲ ਯਾਦ ਰੱਖਿਓ, ਉਹ ਰਾਮਾਨੰਦ ਜੀ ਜਿਹੜੇ ਕਿਸੇ ਸ਼ੂਦਰ ਨੂੰ ਗੁਰਮੰਤਰ ਦੇਣ ਤੋਂ ਇਨਕਾਰੀ ਨੇ, ਜਿਨ੍ਹਾਂ ਦੀ ਸਭਾ ਵਿੱਚ ਬੈਠ ਜਾ ਕੇ ਸ਼ੂਦਰ ਬੈਠ ਨਹੀਂ ਸਕਦਾ, ਉਹ ਰਾਮਾਨੰਦ ਜੀ ਕੀ ਚੱਲ ਕੇ ਚਮਾਰਾਂ ਦੇ ਘਰਾਂ ਵਿੱਚ ਜਾ ਸਕਦੇ ਨੇ? ਕਬੀਰ ਜੀ ਨੂੰ, ਕਬੀਰ ਜੀ ਦੇ ਜੀਵਨ ਦੀ ਘਟਨਾ ਕਹਿੰਦੀ ਕਿ ਕਬੀਰ ਜੀ ਨੂੰ ਰਾਮਾਨੰਦ ਜੀ ਨੇ ਆਮਣੇ ਸਾਹਮਣੇ ਬਿਠਾ ਕੇ ਰਾਮ ਨਾਮ ਮੰਤਰ ਨਹੀਂ ਦਿੱਤਾ, ਸਗੋਂ ਕਬੀਰ ਜੀ ਨੂੰ ਨਦੀ ਦੇ ਕੰਢੇ ਤੇ ਜਾ ਕੇ ਲੇਟਣਾ ਪਿਆ। ਜਦੋਂ ਰਾਤ ਦੇ ਹਨੇਰੇ ਵਿੱਚ ਠੇਡਾ ਵਜਿਆ ਰਾਮਾਨੰਦ ਨੂੰ, ਉਹਨੇ ਬਚਨ ਕਹੇ, ਉੱਠ ਰਾਮ ਕੇ ਰਾਮ ਕਹੋ। ਉਹਨੇ ਨਹੀਂ ਸਮਝਾਤਾ ਕਬੀਰ ਜੁਲਾਹਾ ਹੈ, ਮੈਂ ਇਸ ਨੂੰ ਰਾਮ ਰਾਮ ਕਹਾ ਰਿਹਾ ਹਾਂ। ਤੇ ਕਹਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਰਾਮਾਨੰਦ ਕੋਲ ਆ ਕੇ ਬੇਨਤੀ ਕੀਤੀ ਗਈ ਤੇ ਰਾਮਾਨੰਦ ਜੀ ਨੇ ਇਹ ਗੱਲ ਕਹੀ ਕਿ ਮੈਂ ਉਸੇ ਬੱਚੇ ਲਈ ਹੀ ਇਸ ਮਹੱਲੇ ਚ ਆਇਆ ਹਾਂ। ਜਦੋਂ ਉਸ ਬੱਚੇ ਨੂੰ ਲਿਆਂਦਾ ਗਿਆ, ਮਾਂ ਨੇ ਲਿਆ ਕੇ ਰਾਮਾਨੰਦ ਜੀ ਨੂੰ ਦੇ ਦਿੱਤਾ ਤੇ ਰਾਮਾਨੰਦ ਜੀ ਨੇ ਬੱਚੇ ਨੂੰ ਇਹ ਸ਼ਬਦ ਕਹੇ ਕਿ ਤੇਰਾ ਜਨਮ ਠੀਕ ਤੁਮਾਰਾ ਦੇ ਘਰ ਵਿੱਚ ਹੋਇਆ ਹੈ ਪਰ ਤੇਰੀ ਸੁਰਤ ਉੱਚੀ ਰਹੇਗੀ। ਵਾਪਸ ਦੇ ਦਿੱਤਾ ਬੱਚਾ, ਕਹਿਣ ਲੱਗੇ ਲੈ ਜਾਓ ਇਹਨੂੰ ਦੁੱਧ ਪਿਆਓ, ਇਹ ਪੀਏਗਾ। ਅਜਿਹੀਆਂ ਕਹਾਣੀਆਂ ਘੜ ਕੇ ਰਵਿਦਾਸ ਜੀ ਨੂੰ ਹਿੰਦੂ ਮਤ ਦਾ ਸਾਬਤ ਕਰਨ ਲਈ ਉਹਨਾਂ ਪੁਰਾਤਨ ਸਮੇਂ ਦੇ ਬ੍ਰਾਹਮਣਾਂ ਨੇ ਯਤਨ ਕੀਤੇ, ਪਰ ਰਵਿਦਾਸ ਜੀ ਆਪਣੀ ਬਾਣੀ ਚ ਇਹ ਗੱਲ ਕਹਿੰਦੇ ਨੇ ਕਿ ਮੈਂ ਚਮਾਰ ਹਾਂ, ਚਮਰਾਟਾ ਗਾਂਠ ਨਾ ਜਨਈ, ਲੋਕ ਗੰਠਾਵੇ ਤਨ ਹੀ, ਆਰ ਨਹੀਂ ਜੈ ਲੋਕ ਗੰਠ ਗੰਠ ਖਰਾ ਬਗੂਚਾ ਹੋਂ ਬਿਨ ਗੰਠੇ ਜਾਏ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ, ਮੋਹ ਜਮਸੋ ਨਾਹੀ ਕੰਮ। ਰਵਿਦਾਸ ਜੀ ਆਪਣੀ ਜਾਤੀ ਨੂੰ ਦੱਸਦੇ ਨੇ ਕਿ ਮੈਂ ਜਾਤੀ ਦਾ ਚਮਾਰ ਹਾਂ, ਮੇਰੇ ਕੁਟੰਬ ਦੇ ਲੋਕ ਪਸ਼ੂ ਢੋਣ ਦਾ ਕੰਮ ਕਰਦੇ ਨੇ। ਰਾਜਾ ਰਾਮ ਕੀ ਸੇਵ ਨਾ ਕੀਨੀ ਕਹਿ ਰਵਿਦਾਸ ਚਮਾਰਾ, ਆਪਣੀ ਜਾਤੀ ਨੂੰ ਖੁਸ਼ ਪਾਉਂਦੇ ਨੇ। ਔਰ ਰਵਿਦਾਸ ਜੀ ਜਦੋਂ ਬੰਦਗੀ ਕਰਕੇ ਰਵਿਦਾਸ ਜੀ ਦੇ ਜਨਮ ਤੋਂ ਬਾਅਦ ਜਵਾਨ ਹੋਏ, ਉਹਨਾਂ ਨੇ ਬੰਦਗੀ ਕੀਤੀ, ਘਰ ਵਿੱਚ ਰਹਿੰਦੇ ਆ ਮਿਹਨਤ ਕਰਦੇ ਰਹੇ। ਉਹਨਾਂ ਦੀ ਸ਼ਾਦੀ ਹੋ ਗਈ, ਸੁਭਾਅ ਦਾਨੀ ਸੀ। ਯਾਦ ਰੱਖਿਓ, ਸੁਭਾਅ ਇਹ ਜ਼ਰੂਰੀ ਨਹੀਂ ਕਿ ਗਰੀਬ ਦਾ ਸੁਭਾਅ ਦਾਨੀ ਨਹੀਂ ਹੋ ਸਕਦਾ, ਅਮੀਰ ਹੀ ਦਾਨ ਕਰਦੇ ਨੇ। ਨਹੀਂ, ਅਮੀਰ ਦੀ ਬਨਸਬਤ ਗਰੀਬ ਜ਼ਿਆਦਾ ਦਾਨ ਕਰਦਾ ਹੈ। ਗਰੀਬ ਦੇ ਅੰਦਰ ਪ੍ਰਭੂ ਦੀ ਭਾਵਨਾ ਹੁੰਦੀ, ਅਮੀਰ ਭਾਵਨਾ ਤਾਂ ਉਹਨਾਂ ਹੁੰਦਾ ਉਹਦੇ ਕੋਲ ਰੱਬ ਪ੍ਰਤੀ ਭਾਵਨਾ ਨਹੀਂ ਹੁੰਦੀ। ਉਹ ਧਨ ਪਦਾਰਥ ਦੇ ਜ਼ੋਰ ਨਾਲ ਦਾਨ ਕਰੀ ਜਾਂਦਾ ਕੇਵਲ ਆਪਣਾ ਨਾਮ ਬਣਾਉਣ ਲਈ, ਤੇ ਜਦੋਂ ਗਰੀਬ ਦਾਨ ਕਰਦਾ ਹੈ ਉਹ ਆਪਣੇ ਅੰਦਰੋਂ ਭਾਵਨਾ ਸਹਿਤ ਦਾਨ ਕਰਦਾ। ਰਵਿਦਾਸ ਜੀ ਕੋਲ ਆਉਂਦਾ, ਉਹਨੂੰ ਜੋੜਾ ਦੇ ਦਿੰਦੇ ਨੇ। ਕਈ ਵਾਰ ਅਜਿਹਾ ਹੋਇਆ ਕਿ ਰਵਿਦਾਸ ਜੀ ਨੇ ਜੋੜਾ ਦੇ ਦਿੱਤਾ, ਪਿਤਾ ਨਾਰਾਜ਼ ਹੋਇਆ। ਅਖੀਰ ਰਵਿਦਾਸ ਜੀ ਨੂੰ ਘਰ ਤੋਂ ਵੱਖ ਕਰ ਦਿੱਤਾ। ਰਵਿਦਾਸ ਜੀ ਝੌਂਪੜੀ ਪਾ ਕੇ ਰਹਿਣ ਲੱਗ ਪਏ। ਇੱਕ ਦਿਨ ਦਾ ਜ਼ਿਕਰ ਹੈ ਕਿ ਇੱਕੋ ਹੀ ਜੋੜੇ ਦਾ ਚਮੜਾ, ਰਵਿਦਾਸ ਜੀ ਦੀ ਝੌਂਪੜੀ, ਉਹੀ ਮੰਦਰ, ਉਹੀ ਘਰ, ਉਹੀ ਕੰਮ ਕਰਨ ਦੀ ਜਗ੍ਹਾ, ਉਹ ਝੌਂਪੜੀ ਹੈ। ਇੱਕੋ ਹੀ ਜੋੜਾ ਕੋਲ ਬਣਿਆ ਪਿਆ ਤੇ ਭਗਵਾਨ ਆ ਗਿਆ। ਆਦਮੀ ਦਾ ਰੂਪ, ਹਰ ਆਦਮੀ ਭਗਵਾਨ ਵਸਦਾ ਹੈ। ਯਾਦ ਰੱਖਿਓ, ਹਰ ਬੰਦੇ ਚ ਭਗਵਾਨ ਵਸਦਾ। ਜਦੋਂ ਬੰਦੇ ਦੀ ਦ੍ਰਿਸ਼ਟੀ ਕਿੱਥੋਂ ਤੱਕ ਪਹੁੰਚ ਜਾਏ ਫਿਰ ਕੌਣ ਦੇਖੇਗਾ ਕਿ ਬੰਦਾ ਰੱਬ ਦਾ ਰੂਪ ਹੈ ਕਿ ਰੱਬ ਬੰਦੇ ਦਾ ਰੂਪ ਹੈ? ਭਾਈ ਕੋਈ ਵਿਅਕਤੀ ਆਇਆ, ਉਹਨੇ ਆ ਕੇ ਜੋੜੇ ਦੀ ਮੰਗ ਕੀਤੀ, ਰਵਿਦਾਸ ਜੀ ਨੇ ਜੋੜਾ ਦੇ ਦਿੱਤਾ। ਅੱਜ ਘਰ ਵਿੱਚ ਭੋਜਨ ਨਹੀਂ ਬਣਿਆ, ਦੋਵੇਂ ਜੀ ਭੋਜਨ ਤੋਂ ਬਿਨਾਂ ਪਰਮੇਸ਼ਵਰ ਦਾ ਸ਼ੁਕਰਾਨਾ ਕਰਦੇ ਹੋਏ ਸੌਂ ਗਏ। ਛੋਟੀ ਜਿਹੀ ਝੌਂਪੜੀ ਵਿੱਚ ਛੋਟਾ ਜਿਹਾ ਪੂਜਾ ਦਾ ਸਥਾਨ ਹੈ, ਉੱਥੇ ਮੂਰਤੀਆਂ ਰੱਖੀਆਂ ਨੇ, ਰਵਿਦਾਸ ਉਹਨਾਂ ਮੂਰਤੀਆਂ ਦੀ ਪੂਜਾ ਕਰਦਾ। ਅੱਜ ਸੁਬਹ ਹੋਈ, ਰਵਿਦਾਸ ਨੇ ਜਦੋਂ ਉਹ ਜਗ੍ਹਾ ਸਾਫ ਕਰਨ ਲੱਗਿਆ ਤਾਂ ਸੋਨੇ ਦੀ 5 ਮੋਹਰਾਂ ਉਹਨੂੰ ਮਿਲੀਆਂ ਮੂਰਤੀਆਂ ਦੀ ਜਗ੍ਹਾ ਦੇ ਥੱਲੇ। ਸਾਖੀ ਇਹ ਗੱਲ ਕਹਿੰਦੀ ਹੈ ਕਿ 5 ਮੋਹਰਾਂ ਰਵਿਦਾਸ ਨੇ ਚੁੱਕ ਕੇ ਪਾਸੇ ਰੱਖ ਦਿੱਤੀਆਂ, ਸਹਿਜੇ ਸਹਿਜੇ ਉਹ ਜਮ੍ਹਾਂ ਹੁੰਦੀਆਂ ਰਹੀਆਂ। ਇੱਕ ਦਿਨ ਰਵਿਦਾਸ ਜੀ ਨੂੰ ਇਲਹਾਮ ਹੋਇਆ ਕਿ ਐ ਰਵਿਦਾਸ, ਇਹ ਮੋਹਰਾਂ ਤੈਨੂੰ ਤਾਂ ਮਿਲ ਰਹੀਆਂ ਨੇ ਕਿ ਤੂੰ ਮੰਦਰ ਬਣਾ। ਰਵਿਦਾਸ ਜੀ ਦਾ ਮੰਦਰ ਅੱਜ ਵੀ ਬਨਾਰਸ ਵਿੱਚ ਮੌਜੂਦ ਹੈ। ਮੈਂ ਕਬੀਰ ਜੀ ਦੇ ਮੰਦਰ ਦੇ ਦਰਸ਼ਨ ਬਨਾਰਸ ਵਿੱਚ ਕੀਤੇ ਨੇ। ਰਵਿਦਾਸ ਜੀ ਦੇ ਮੰਦਰ ਦਾ ਪਤਾ ਬਾਅਦ ਵਿੱਚ ਚੱਲਿਆ ਕਿ ਉੱਥੇ ਮੰਦਰ ਬਣਿਆ ਮੌਜੂਦ ਹੈ, ਮੈਂ ਜਾ ਨਹੀਂ ਸਕਿਆ। ਗੁਰੂ ਪਿਆਰਿਓ, ਉਹ ਮੰਦਰ ਬਣਾਇਆ, ਚਰਚਾ ਫੈਲ ਗਈ, ਬ੍ਰਾਹਮਣ ਵਿਰੋਧ ਕਰਨ ਲੱਗ ਪਏ। ਇੱਥੋਂ ਤੱਕ ਬ੍ਰਾਹਮਣਾਂ ਨੇ ਵਿਰੋਧ ਕੀਤਾ ਕਿ ਸਮੇਂ ਦੀ ਹਕੂਮਤ ਨੂੰ ਇਹ ਗੱਲ ਕਹਿ ਦਿੱਤੀ ਕਿ ਰਵਿਦਾਸ ਸ਼ੂਦਰ ਹੈ, ਔਰ ਸਿਮਰਤੀਆਂ ਵਿੱਚ ਸ਼ੂਦਰ ਨੂੰ ਪੂਜਾ ਕਰਨ ਦਾ ਕੋਈ ਅਧਿਕਾਰ ਨਹੀਂ। ਸ਼ੂਦਰ ਪੂਜਾ ਨਹੀਂ ਕਰ ਸਕਦਾ, ਸ਼ੂਦਰ ਵੇਦ ਨਹੀਂ ਸੁਣ ਸਕਦਾ, ਸ਼ੂਦਰ ਮੰਦਰ ਨਹੀਂ ਜਾ ਸਕਦਾ, ਸ਼ੂਦਰ ਪ੍ਰਭੂ ਦਾ ਨਾਮ ਨਹੀਂ ਉਚਾਰਨ ਕਰ ਸਕਦਾ। ਰਵਿਦਾਸ ਤਾਂ ਸ਼ੂਦਰ ਹੈ। ਜਦੋਂ ਇਹ ਗੱਲ ਬਨਾਰਸ ਦੇ ਨਵਾਬ ਕੋਲ ਪਹੁੰਚੀ, ਨਵਾਬ ਨੇ ਸਾਰੇ ਬ੍ਰਾਹਮਣ ਬੁਲਾ ਲਏ, ਰਵਿਦਾਸ ਜੀ ਦੀ ਗੱਲ। ਨਵਾਬ ਨੇ ਇਹ ਗੱਲ ਕਹੀ ਕਿ ਮੂਰਤੀਆਂ ਨਦੀ ਦੇ ਉਧਰਲੇ ਕੰਢੇ 'ਤੇ ਰੱਖ ਦੇਣ। ਮੂਰਤੀਆਂ ਨੂੰ ਬ੍ਰਾਹਮਣ ਵੀ ਪੂਜਦੇ ਨੇ, ਮੂਰਤੀਆਂ ਦੀ ਪੂਜਾ ਰਵਿਦਾਸ ਵੀ ਕਰਦਾ ਹੈ। ਕਹਿਣ ਲੱਗਿਆ ਪਹਿਲਾਂ ਬ੍ਰਾਹਮਣ ਬੁਲਾਉਣਗੇ ਮੂਰਤੀਆਂ ਨੂੰ, ਜੇ ਬ੍ਰਾਹਮਣ ਦੇ ਬੁਲਾਏ ਤੇ ਮੂਰਤੀਆਂ ਕੋਲ ਆ ਗਈਆਂ ਬ੍ਰਾਹਮਣਾਂ ਦੇ, ਤਾਂ ਫਿਰ ਰਵਿਦਾਸ ਨੂੰ ਪੂਜਾ ਕਰਨ ਤੋਂ ਰੋਕ ਦਿੱਤਾ ਜਾਏਗਾ। ਜੇ ਬ੍ਰਾਹਮਣ ਦੇ ਬੁਲਾਉਣ ਤੇ ਮੂਰਤੀਆਂ ਨਾ ਆਈਆਂ, ਫਿਰ ਰਵਿਦਾਸ ਬੁਲਾਏਗਾ। ਜੇ ਰਵਿਦਾਸ ਦੇ ਬੁਲਾਉਣ ਤੇ ਆ ਜਾਂਦੀਆਂ ਨੇ ਤਾਂ ਰਵਿਦਾਸ ਦਾ ਪੂਜਾ ਦਾ ਹੱਕ ਹੈ। ਜੇ ਦੋਵਾਂ ਦੇ ਬੁਲਾਉਣ ਤੇ ਹੀ ਆ ਜਾਂਦੀਆਂ ਨੇ ਫਿਰ ਦੋਵਾਂ ਨੂੰ ਮੂਰਤੀਆਂ ਵੰਡ ਦਿੱਤੀਆਂ ਜਾਣਗੀਆਂ। ਜੇ ਕਿਸੇ ਦੇ ਬੁਲਾਉਣ ਤੇ ਵੀ ਨਾ ਆਈਆਂ ਫਿਰ ਇਹ ਮੂਰਤੀਆਂ ਨਦੀ 'ਚ ਰੋੜ ਦਿੱਤੀਆਂ ਜਾਣਗੀਆਂ। ਫੈਸਲਾ ਹੋਇਆ, ਮੂਰਤੀਆਂ ਰੱਖ ਦਿੱਤੀਆਂ ਗਈਆਂ। ਬ੍ਰਾਹਮਣ ਨੂੰ ਫਖਰ ਸੀ, ਮੈਂ ਬ੍ਰਾਹਮਣ ਹਾਂ, ਮੂਰਤੀਆਂ ਨੂੰ ਬੁਲਾਵਾਂਗਾ ਤੇ ਆ ਜਾਣਗੀਆਂ। ਪਰ ਯਾਦ ਰੱਖਿਓ, ਕਦੇ ਬ੍ਰਾਹਮਣ ਸਨ, ਕਦੇ ਪੰਡਿਤ ਸਨ, ਕਦੇ ਵਿਦਵਾਨ ਲੋਕ, ਧਾਰਮਿਕ ਲੋਕ ਸਨ। ਸਹਿਜੇ ਸਹਿਜੇ ਬਿਰਤੀ ਇਤਨੀ ਗਿਰ ਗਈ ਕਿ ਪੈਸੇ ਤੋਂ ਅੱਗੇ ਨਾ ਲੰਘ, ਕੇਵਲ ਧਨ ਪਦਾਰਥ ਨਾਲ ਜੁੜੇ ਰਹਿ ਗਏ। ਧਨ ਤੋਂ ਧਨ ਤੇ ਆ ਕੇ ਜੋ ਅਟਕ ਜਾਏ ਉਹ ਪ੍ਰਭੂ ਦਾ ਪਿਆਰਾ ਨਹੀਂ ਹੋ ਸਕਦਾ, ਕਿਉਂਕਿ ਪ੍ਰਭੂ ਤਾਂ ਮਿਲਦਾ ਹੀ ਤਾਂ ਹੈ ਜਦੋਂ ਕੋਈ ਧਨ ਤੋਂ ਅੱਗੇ ਲੰਘ ਜਾਏ। ਜਦੋਂ ਕੋਈ ਪਦਾਰਥ ਤੋਂ ਅੱਗੇ ਲੰਘ ਜਾਏ ਉਦੋਂ ਉਸਨੂੰ ਈਸ਼ਵਰ ਦੇ ਦੀਦਾਰ ਹੁੰਦੇ। ਅੱਜ ਬ੍ਰਾਹਮਣ ਨੇ ਇਹ ਮਾਣ ਹੈ, ਮੈਂ ਮੰਤਰ ਜਾਣਦਾ ਹਾਂ, ਮੈਨੂੰ ਜੰਤਰ ਆਉਂਦੇ ਨੇ, ਤੰਤਰਕ ਸਿੱਧੀਆਂ ਨੇ ਮੇਰੇ ਕੋਲ। ਨਦੀ ਦੇ ਕੰਢੇ ਤੇ ਖੜ ਕੇ ਮੂਰਤੀਆਂ ਨੂੰ ਆਵਾਜ਼ਾਂ ਦਿੱਤੀਆਂ, ਮੰਤਰ ਪੁਕਾਰੇ ਗਏ, ਵੇਦ ਪੜ੍ਹੇ ਗਏ, ਰਿਚਾ ਪੜ੍ਹੀਆਂ ਗਈਆਂ, ਪਰ ਮੂਰਤੀਆਂ ਨਾ ਆਈਆਂ। ਮੈਂ ਜਦੋਂ ਨਾ ਆਈਆਂ ਅਖੀਰ ਬ੍ਰਾਹਮਣਾਂ ਨੂੰ ਹਾਰ ਮੰਨਣੀ ਪਈ ਕਿ ਸਾਡੇ ਕਹਿਣ ਤੇ ਮੂਰਤੀਆਂ ਨਹੀਂ ਆਈਆਂ। ਇਸ ਗੱਲ ਦਾ ਘਮੰਡ ਵੀ ਇਹ ਰਿਹਾ ਕਿ ਅੱਜ ਕਲਯੁਗ ਦਾ ਸਮਾਂ ਹੈ, ਮੂਰਤੀਆਂ ਅਸੀਂ ਕਿਸੇ ਵਿਅਕਤੀ ਨਾਲ ਮੁਕਾਬਲੇ ਦੀ ਗੱਲ ਕਰ ਰਹੇ ਹਾਂ, ਪਰ ਕਲਯੁਗ ਦੇ ਸਮੇਂ ਵਿੱਚ ਮੂਰਤੀਆਂ ਕਿਸੇ ਦੀ ਗੱਲ ਨਹੀਂ ਸੁਣਦੀਆਂ। ਇਹ ਵੀ ਗੱਲ ਕਹੀ ਗਈ ਕਿ ਕਲਯੁਗ ਦਾ ਸਮਾਂ ਹੈ, ਭਗਵਾਨ ਦੀਆਂ ਮੂਰਤੀਆਂ ਦੀ ਬੇਅਦਬੀ ਹੋ ਗਈ, ਮੰਦਰ 'ਚ ਲਿਆ ਕੇ ਇੱਥੇ ਟਿਕਾਈਆਂ ਗਈਆਂ ਨਦੀ ਦੇ ਕੰਢੇ 'ਤੇ, ਇਸ ਕਰਕੇ ਬੇਅਦਬੀ ਕਰਕੇ ਭਗਵਾਨ ਨਾਰਾਜ਼ ਹੋ ਗਿਆ, ਮੂਰਤੀਆਂ ਨਹੀਂ ਆ ਰਹੀਆਂ। ਰਵਿਦਾਸ ਜੀ ਨੂੰ ਕਿਹਾ ਗਿਆ ਤੁਸੀਂ ਮੂਰਤੀਆਂ ਨੂੰ ਬੁਲਾਓ। ਰਵਿਦਾਸ ਜੀ ਨੇ ਪਰਮੇਸ਼ਵਰ ਦੇ ਦਰ ਤੋਂ ਉਤਰੀ ਹੋਈ ਬਾਣੀ ਦੇ ਸ਼ਬਦ ਕਹੇ, ਭਗਵਾਨ ਦੀ ਉਸਤੀ ਕੀਤੀ, ਤੁਮ ਚੰਦਨ ਹਮ ਰੰਗ ਵਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤਸੰਗਤ ਸਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਜਦੋਂ ਰਵਿਦਾਸ ਜੀ ਨੇ ਅਜਿਹੇ ਸ਼ਬਦ ਬੇਨਤੀ ਦੇ ਪੜ੍ਹੇ ਤਾਂ ਸਾਖੀ ਇਹ ਗੱਲ ਕਹਿੰਦੀ ਹੈ ਕਿ ਮੂਰਤੀਆਂ ਰਵਿਦਾਸ ਜੀ ਦੇ ਕੋਲ ਆ ਗਈਆਂ। ਜਦੋਂ ਰਵਿਦਾਸ ਜੀ ਦੀ ਜੈ ਜੈਕਾਰ ਹੋਈ ਬ੍ਰਾਹਮਣ ਲੋਕਾਂ ਨੂੰ ਜਿਹੜੇ ਕੇਵਲ ਤੇ ਕੇਵਲ ਪੂਜਾ ਦੇ ਧਨ ਦੇ ਸਹਾਰੇ ਤੇ ਜੀਂਦੇ ਸਨ, ਉਹਨਾਂ ਨੂੰ ਸਿਰ ਚੁਕਾਉਣਾ ਪਿਆ, ਮੰਨਣਾ ਪਿਆ। ਪਰ ਯਾਦ ਰੱਖਿਓ, ਅੱਜ ਗੱਲ ਮੇਰੇ ਬ੍ਰਾਹਮਣਾਂ ਦੀ ਨਹੀਂ ਹੈ, ਮੈਨੂੰ ਮਾਫ ਕਰ ਦੇਣਾ। ਅੱਜ ਅਸੀਂ ਇਹਨਾਂ ਧਾਰਮਿਕ ਮੰਦਰਾਂ ਵਿੱਚ ਰਹਿਣ ਵਾਲੇ, ਜਦੋਂ ਸਾਡੇ ਵੱਲ ਵੇਖੋਗੇ ਬਾਣੀ ਅਸੀਂ ਵੀ ਨਹੀਂ ਪੜ੍ਹਦੇ। ਨਿਤਨੇਮ ਕਰਨਾ ਸਾਡਾ ਕੰਮ ਨਹੀਂ ਹੈ, ਬਾਣੀ ਪੜ੍ਹਨੀ ਸਾਡਾ ਕੰਮ ਨਹੀਂ ਹੈ, ਸੇਵਾ ਕਰਨੀ ਅਸੀਂ ਸਮਝਦੇ ਸਾਡਾ ਕੰਮ ਨਹੀਂ ਹੈ, ਸਿਮਰਨ ਕਰਨਾ ਰੱਬ ਦੀ ਇਬਾਦਤ ਕਰਨੀ ਸਾਡਾ ਕੰਮ ਨਹੀਂ ਹੈ। ਜੇ ਕਿਸੇ ਸਮੇਂ ਬ੍ਰਾਹਮਣ ਦੀ ਸੁਰਤੀ ਧਨ ਤੇ ਆ ਕੇ ਟਿਕ ਗਈ ਸੀ, ਤਾਂ ਅੱਜ ਸਾਡੀ ਲੋਕਾਂ ਦੀ, ਮੇਰੀ ਜਾਤੀ ਦੇ ਮੇਰੇ ਵਰਗੇ ਲੋਕਾਂ ਦੀ ਸੁਰਤੀ ਵੀ ਧਨ ਤੇ ਆ ਕੇ ਟਿਕ ਗਈ। ਧਨ ਪ੍ਰਾਪਤ ਕਰਨਾ ਬਾਣੀ ਗਾ ਕੇ ਮਿਲ ਜਾਏ, ਉਪਾਸ ਕਰਕੇ ਮਿਲ ਜਾਏ, ਬਸ ਕੇਵਲ ਤੇ ਕੇਵਲ ਧਨ ਚਾਹੀਦਾ। ਮੈਂ ਪਰਸੋਂ ਇਹ ਸ਼ਬਦ ਕਹੇ ਸਨ ਕਿ ਗੁਰਬਾਣੀ ਕਿਰਤ ਨਹੀਂ ਹੈ। ਗੁਰਬਾਣੀ ਨੂੰ ਜਦੋਂ ਕੋਈ ਵਿਅਕਤੀ ਭਾਵਨਾ ਨਾਲ ਪੜ੍ਹਦਾ ਹੈ, ਗੁਰਬਾਣੀ ਇਹ ਗੱਲ ਦੱਸਦੀ ਹੈ ਕਿ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਸਤਿਗੁਰੂ ਪਾਤਸ਼ਾਹ ਜੀ ਪਵਿੱਤਰ ਬਾਣੀ ਇਹ ਗੱਲ ਦੱਸਦੇ ਨੇ ਕਿ ਇਹ ਜੀਵ, ਜੇ ਤੈਨੂੰ ਜਿਸ ਚੀਜ਼ ਦੀ ਲੋੜ ਹੈ ਤੂੰ ਨਿਰੰਕਾਰ ਦਾ ਚਿੰਤਨ ਕਰ, ਤੈਨੂੰ ਮਿਲ ਜਾਏ। ਜੋ ਵੀ ਚਾਹੁੰਦਾ ਹੈ, ਜੋ ਮੰਗ ਹੈ ਠਾਕਰ ਆਪਣੇ ਤੇ, ਸੋਈ ਸੋਈ ਦੇਵ ਹੈ, ਜੋ ਤੂੰ ਮੰਗੇਗਾ ਉਹ ਮਿਲੇਗਾ। ਪਰ ਸ਼ਰਤ ਕੇਵਲ ਇੱਕ ਹੈ ਕਿ ਤੂੰ ਸੱਚ ਦਾ ਧਾਰਨੀ ਹੋ, ਸੱਚ ਨਾਲ ਜੁੜ, ਸੱਚ ਦਾ ਨਿਵਾਸ ਤੇਰੇ ਹਿਰਦੇ ਚ ਹੋ ਜਾਏ, ਨਿਰੰਕਾਰ ਦਾ ਨਾਮ ਤੇਰੇ ਹਿਰਦੇ ਚ ਵਸ ਜਾਏ, ਫਿਰ ਤੂੰ ਜੋ ਮੰਗੇਗਾ ਤੈਨੂੰ ਮਿਲ ਜਾਏ। ਬੰਦਾ ਨਿਰੰਕਾਰ ਨਾਲ ਜੁੜਿਆ ਹੀ ਨਹੀਂ, ਬੰਦਾ ਤਾਂ ਜੁੜਿਆ ਹੀ ਧਨ ਪਦਾਰਥ ਨਾਲ ਹੈ। ਜਦੋਂ ਇਹ ਧਨ ਪਦਾਰਥ ਤੋਂ ਅੱਗੇ ਲੱਗੇਗਾ, ਉਹਦੇ ਤੋਂ ਉੱਚਾ ਉੱਠੇਗਾ, ਫਿਰ ਇਹਨੂੰ ਨਿਰੰਕਾਰ ਦੇ ਦੀਦਾਰ ਹੋਣਗੇ। ਕਦੇ ਤੁਸੀਂ ਵੇਖਿਆ, ਸੋਚਿਆ ਕਰੋ ਮਨ ਵਿੱਚ ਆ ਕੇ, ਜਦੋਂ ਤੁਸੀਂ ਆਉਂਦੇ ਹੋ ਤੇ ਤੁਹਾਨੂੰ ਪਹਿਲਾਂ, ਜੇ ਤੁਸੀਂ ਨੀਵੀਂ ਪਾ ਕੇ ਤੁਰੇ ਆਉਂਦੇ ਹੋ ਨਾ, ਤੇ ਗੋਲਕ ਦੇ ਦੀਦਾਰ ਹੁੰਦੇ ਨੇ। ਗੋਲਕ ਵਿੱਚ ਕੀ ਹੈ ਮਾਇਆ ਹੈ? ਜਦੋਂ ਤੁਸੀਂ ਗੋਲਕ ਤੋਂ ਆਪਣੀ ਸੁਰਤੀ ਨੂੰ ਉੱਚਿਆਂ ਚੱਕੋਗੇ, ਤੇ ਫਿਰ ਤੁਹਾਨੂੰ ਗੁਰੂ ਦੇ ਦੀਦਾਰ ਹੋਣਗੇ। ਜੇ ਥੱਲੇ ਹੀ ਵੇਖਦੇ ਰਹੇ, ਫਿਰ ਗੋਲਕ ਦਿਸੇਗੀ, ਮਾਇਆ ਦਿਸੇਗੀ, ਗੁਰੂ ਨਹੀਂ ਦਿਸੇਗਾ। ਜਦੋਂ ਸੁਰਤੀ ਮਾਇਆ ਤੋਂ ਉੱਚੀ ਉੱਠੇਗੀ, ਫਿਰ ਗੁਰੂ ਦਿਸੇਗਾ, ਫਿਰ ਨਿਰੰਕਾਰ ਦੇ ਦੀਦਾਰ ਹੋਣਗੇ। ਰਵਿਦਾਸ ਜੀ ਨੇ ਆਪਣੇ ਜੀਵਨ ਵਿੱਚ ਬੰਦਗੀ ਕੀਤੀ, ਪੂਰਨ ਤੌਰ ਤੇ ਭਗਤ ਹੋ ਗਏ। ਪਰ ਭਗਤ ਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥਾਂ ਵਿੱਚ ਅੰਕਿਤ ਕੀਤੀ। ਅੱਜ ਅਸੀਂ ਰਵਿਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਕਹਿ ਕੇ ਪੁਕਾਰਦੇ ਹਾਂ। ਪਰ ਉਸ ਪਵਿੱਤਰ ਗੁਰਬਾਣੀ ਵਿੱਚ ਅੱਜ ਦਾ ਜੋ ਰਵਿਦਾਸ ਜੀ ਦਾ ਸ਼ਬਦ ਹੈ ਸ੍ਰੀ ਰਾਗ ਵਿੱਚ, ਉਹ ਸਾਡੇ ਅੰਦਰੋਂ ਇੱਕ ਭੁਲੇਖਾ ਦੂਰ ਕਰਦੇ ਨੇ। ਜੀਵ ਦੇ ਅੰਦਰ ਭੁਲੇਖਾ ਹੈ, ਮੈਂ ਹੋ ਰਹਾ, ਰੱਬ ਹੋ ਰਿਹਾ, ਉਹ ਇਹ ਭੁਲੇਖਾ ਦੂਰ ਕਰਦੇ ਨੇ। ਸ਼ੁਰੂ ਵੀ ਰਵਿਦਾਸ ਜੀ ਮਹਾਰਾਜ ਇੱਥੋਂ ਹੀ ਕਰਦੇ ਨੇ, ਆਪ ਸਰਵਣ ਕਰਦੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ।
ਪੁਰਾਤਨ ਮਹਾਂਪੁਰਸ਼ਾਂ ਨੇ ਇਸ ਸ਼ਬਦ ਦੀ ਜਿਹੜੀ ਪਠਾਨਕਾ ਲਿਖੀ ਹੈ, ਮੈਂ ਪਿਛਲੇ ਦਿਨਾਂ ਵਿੱਚ ਵੀ ਇੱਕ ਵਿਚਾਰ ਕਰ ਰਿਹਾ, ਕਿਸੇ ਗੱਲ ਨੂੰ ਕੰਡੈਮ ਕੀਤਾ ਸੀ, ਅੱਜ ਫਿਰ ਕਰਾਂਗਾ। ਪਠਾਨਕਾ ਵਿੱਚ ਇਹ ਸ਼ਬਦ ਵਰਤੇ ਗਏ ਨੇ ਕਿ ਰਵਿਦਾਸ ਜੀ ਨੇ ਭਗਵਾਨ ਨੂੰ ਮੱਥਾ ਟੇਕਿਆ, ਪਰ ਭਗਵਾਨ ਨੇ ਰਵਿਦਾਸ ਨੂੰ ਇਹ ਗੱਲ ਕਹੀ ਕਿ ਤੂੰ ਸ਼ੂਦਰ ਹੈ, ਮੈਂ ਛਤਰੀ ਹਾਂ। ਪਿਆਰਿਓ, ਜਦੋਂ ਬਾਣੀ ਪੜ੍ਹੋਗੇ ਸਤਿਗੁਰੂ ਦੀ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤ ਹੈ। ਜਿਸ ਭਗਵਾਨ ਦੀ ਜਾਤ ਪਾਤ ਹੀ ਕੋਈ ਨਹੀਂ, ਉਹ ਛਤਰੀ ਕਿਵੇਂ ਹੋ ਗਿਆ? ਬਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ, ਉਹਦਾ ਰੰਗ ਰੂਪ ਜਾਤ ਪਾਤ ਕੋਈ ਨਹੀਂ ਹੈ। ਪਰ ਇੱਕ ਗੱਲ ਇਹ ਤੇ ਦੂਸਰੀ ਇਹ ਕਿ ਜੇ ਰਵਿਦਾਸ ਭਗਵਾਨ ਨੂੰ ਨਮਸਕਾਰ ਕਰਦਾ ਹੈ ਤੇ ਕੀ ਭਗਵਾਨ ਰਵਿਦਾਸ ਨੂੰ ਇਹ ਗੱਲ ਕਹਿ ਸਕਦਾ ਕਿ ਤੂੰ ਚਮਾਰ ਹੈ? ਫਿਰ ਰਵਿਦਾਸ ਵਿੱਚ ਤੇ ਮਨੂ ਵਿੱਚ ਫਰਕ ਕਿਵੇਂ ਗਿਆ? ਮਨੂ ਨੇ ਸਿਮਰਤੀਆਂ ਲਿਖੀਆਂ, ਪਰ ਮਨੂ ਨੇ ਜਾਤਾਂ ਪਾਤਾਂ ਦੀ ਵੰਡ ਪਾਈ, ਮਨੂ ਨੇ ਚਾਰ ਵਰਣਾਂ ਦੀ ਗੱਲ ਕੀਤੀ, ਪਰ ਉਹਨਾਂ ਮਨੂ ਵਿੱਚ ਤੇ ਭਗਵਾਨ ਵਿੱਚ ਕੋਈ ਫਰਕ ਨਹੀਂ। ਫਿਰ ਤਾਂ ਜੇ ਭਗਵਾਨ ਇਹ ਗੱਲ ਕਹਿ ਦੇ ਬਈ ਤੂੰ ਚਮਾਰ ਹੈ, ਨਮਸਕਾਰ ਨਾ ਕਰ, ਮੈਨੂੰ ਮੱਥਾ ਟੇਕਿਆ, ਮੈਂ ਭ੍ਰਸ਼ਟ ਹੋ ਜਾਵਾਂਗਾ। ਫਿਰ ਉਹ ਭਗਵਾਨ ਨਹੀਂ ਹੋਏਗਾ ਜਿਹੜਾ ਕਿਸੇ ਦੇ ਨਮਸਕਾਰ ਕਰਨ ਤੇ ਭ੍ਰਸ਼ਟ ਹੋ ਜਾਵੇ। ਉਹਨੂੰ ਤਾਂ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਚ ਕਹਿੰਦੇ, ਲਾਖ ਭਗਤ ਜਾਂ ਕੋ ਆਰਾਧਾ, ਲਾਖ ਤਪੀਸਰ ਤਪ ਹੀ ਸਾਧਾ, ਲਾਖ ਜੋਗੀਸਰ ਕਰਤੇ ਜੋਗਾ, ਤੇ ਲਾਖ ਭੋਗੀਸਰ ਭੋਗੈ ਭੋਗਾ। ਉਹ ਤਾਂ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਦੁਰਗ ਮਸ਼ ਪਿਆਲ ਜੀ। ਉਹ ਤਾਂ ਜੋਗੀ ਵੀ ਆਪ ਹੈ, ਆਪੇ ਗੋਪੀ ਆਪੇ ਕੰਨ, ਆਪੇ ਗਊ ਚਰਾਵੈ ਬਾਨਾ, ਰਿਸ਼ੀਕੇਸ਼ ਗੋਵਰਧਨ ਥਾਰੀ, ਮੁਰਲੀ ਮਨੋਹਰ ਹਰ ਰੰਗਾ, ਉਹ ਤਾਂ ਆਪ ਹੈ ਸਭ ਕੁਛ। ਉਹ ਕਿਉਂ ਰਵਿਦਾਸ ਨੂੰ ਇਹ ਗੱਲ ਕਹੇਗਾ ਕਿ ਤੂੰ ਮੈਨੂੰ ਨਮਸਕਾਰ ਨਾ ਕਰ, ਮੈਂ ਭ੍ਰਸ਼ਟ ਹੋ ਜਾਵਾਂਗਾ? ਨਹੀਂ, ਰਵਿਦਾਸ ਜੀ ਪਰਮੇਸ਼ਵਰ ਤੱਕ ਪਹੁੰਚ ਚੁੱਕੇ ਨੇ, ਪਰ ਰਵਿਦਾਸ ਜੀ ਸੰਸਾਰ ਦੇ ਜੀਵਾਂ ਨੂੰ ਸਮਝਾਉਣ ਲਈ ਬਾਣੀ ਉਚਾਰਨ ਕਰਦੇ ਨੇ। ਕਹਿੰਦੇ ਨੇ, ਇਹ ਦੁਨੀਆਂ ਦੇ ਲੋਕੋ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਇਹ ਨਿਰੰਕਾਰ ਮੈਂ ਤੂੰ ਹਾਂ ਤੇ ਤੂੰ ਮੇਰਾ ਰੂਪ ਹੈ, ਮੇਰੇ ਤੇ ਤੇਰੇ ਵਿੱਚ ਕੋਈ ਫਰਕ ਨਹੀਂ ਹੈ। ਜਦੋਂ ਕਿਸੇ ਦੀ ਅਵਸਥਾ ਬ੍ਰਹਮ ਗਿਆਨ ਵਿੱਚ ਪਹੁੰਚ ਜਾਂਦੀ ਹੈ ਤਾਂ ਉਹ ਉਸ ਗੱਲ ਨੂੰ ਪ੍ਰਗਟ ਕਰਨ ਲਈ ਕਿ ਜੀਵ ਤੇ ਈਸ਼ਵਰ ਵਿੱਚ ਭੇਦ ਨਹੀਂ, ਕੋਈ ਸ਼ਬਦਾਂ ਦੀ ਵਰਤੋਂ ਤਾਂ ਕਰੇਗਾ ਨਹੀਂ। ਉਸੇ ਗੱਲ ਨੂੰ ਅਸੀਂ ਅਹੰ ਬ੍ਰਹਮ ਅਸਮੀ ਦੀ ਸਟੇਜ ਕਹਿੰਦੇ ਹਾਂ। ਜਦੋਂ ਕੋਈ ਪਹੁੰਚ ਜਾਂਦਾ ਤੇ ਕਹਿੰਦਾ ਮੈਂ ਬ੍ਰਹਮ ਹਾਂ, ਗੁਰੂ ਪਾਤਸ਼ਾਹ ਨੇ ਬਾਣੀ ਚ ਬਚਨ ਕੀਤੇ ਨੇ, ਤਤ ਨਿਰੰਜਨ ਜੋਤ ਸਬਾਈ ਸੋ ਹੰਗ, ਭੇਦ ਨਾ ਕੋਈ ਜੀਵ, ਤੇ ਮੇਰੇ ਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ ਹੈ, ਜੋ ਜਰੇ ਜਰੇ ਵਿੱਚ ਵਿਆਪਕ ਹੈ। ਜੇ ਕਦੇ ਕਬੀਰ ਜੀ ਗੱਲ ਕਰਦੇ ਨੇ ਤੇ ਕਹਿੰਦੇ ਨੇ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਫਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਫਿਰ ਇਹਨੂੰ ਵੀ ਅਸੀਂ ਕਹਾਂਗੇ ਕਬੀਰ ਹੰਕਾਰ ਕਰਦਾ ਕਿ ਮੈਂ ਤੂੰ ਹੋ ਗਿਆ ਹਾਂ। ਨਹੀਂ, ਜੀਵਾਂ ਨੂੰ ਸਮਝਾਉਣ ਲਈ ਕੁਝ ਅੱਖਰ ਕਹਿਣੇ ਪੈਣਗੇ, ਪਰ ਮਨੁੱਖ ਦੇ ਕਹੇ ਹੋਏ ਅੱਖਰ ਉਸ ਪਰਮੇਸ਼ਵਰ ਦੇ ਬਨਸਪਤ ਛੋਟੇ ਪੈ ਜਾਂਦੇ। ਇਹ ਕਿਤਨੀ ਵੀ ਉਸਤ ਕਰੇ ਫਿਰ ਵੀ ਉਹ ਉੱਚਾ ਹੈ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਇਹ ਗੱਲ ਕਹੀ ਹੈ ਕਿ ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਸ ਵਰਗਾ ਅੱਜ ਤੱਕ ਨਾ ਕੋਈ ਸੰਸਾਰ ਤੇ ਹੋਇਆ ਹੈ, ਨਾ ਅੱਗੇ ਨੂੰ ਹੋਵੇਗਾ, ਕਿਉਂਕਿ ਉਹ ਸਭ ਤੋਂ ਉੱਚਾ ਹੈ। ਗੁਰੂ ਜੀ ਕਹਿੰਦੇ ਨੇ, ਮੈਂ ਦੇਖੋ ਰਹੀ ਉੱਚਾ ਮੋਹਨ, ਸਭ ਤੇ ਉੱਚਾ। ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਰਵਿਦਾਸ ਜੀ ਮਹਾਰਾਜ ਇਹ ਗੱਲ ਕਹਿ ਰਹੇ ਨੇ, ਕਹਿੰਦੇ ਨੇ, ਐ ਭਗਵਾਨ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਤੇ ਫਿਰ ਇੱਕ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ, ਕੇਵਲ ਇਤਨਾ ਹੀ ਫਰਕ ਹੈ,
ਕਣਕ ਕਾਟਕ ਜਲ ਤਰੰਗ ਜੈਸਾ,
ਜਿਵੇਂ ਕਣਕ, ਕਣਕ ਦਾ ਅਰਥ ਹੈ ਸੋਨ, ਕਟਕ ਦਾ ਅਰਥ ਹੈ ਕੜਾ, ਸੋਨੇ ਦਾ ਕੜਾ। ਹੁਣ ਕੜਾ ਵੀ ਸੋਨੇ ਦਾ ਹੈ ਤੇ ਸੋਨਾ ਵੀ ਸੋਨਾ ਹੈ ਭਾਈ। ਹੁਣ ਸਾਨੂੰ ਜਦੋਂ ਕੜਾ ਹੋਏਗਾ ਤਾਂ ਸਾਡੀ ਦ੍ਰਿਸ਼ਟੀ ਚ ਸੋਨਾ ਖੋ ਜਾਏਗਾ, ਅਸੀਂ ਕਹਾਂਗੇ ਸੋਨੇ ਦਾ ਕੜਾ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਸੋਨਾ ਹੈ। ਕੜੇ ਤੇ ਸਾਡੀ ਦ੍ਰਿਸ਼ਟੀ ਟਿਕ ਜਾਏਗੀ, ਸੋਨਾ ਖੋ ਜਾਏਗਾ, ਪਰ ਸਤਿਗੁਰੂ ਜੀ ਦੀ ਬਾਣੀ ਜ਼ਿਕਰ ਆਇਆ ਹੈ ਕਿ ਜਦੋਂ ਸਾਰੇ ਸੋਨੇ ਦੇ ਗਹਿਣਿਆਂ ਨੂੰ ਲੈ ਕੇ ਕੋਈ ਸੁਨਿਆਰ ਕੁਠਾਲੀ ਵਿੱਚ ਪਾ ਦੇਵੇ ਤੇ ਕੁਠਾਲੀ ਵਿੱਚ ਪਾ ਕੇ ਉਹ ਪਿਘਲ ਜਾਣ ਤੇ ਫਿਰ ਕੀ ਬਣੇਗਾ ਭਾਈ, ਕੜਾ ਰਹਿ ਜਾਏਗਾ ਕਿ ਵਾਲੀਆਂ ਰਹਿ ਜਾਣਗੀਆਂ? ਨਾ ਕੜਾ ਰਹੇਗਾ, ਨਾ ਕੰਨਾਂ ਚ ਪਾਉਣ ਵਾਲੀਆਂ ਵਾਲੀਆਂ ਰਹਿਣਗੀਆਂ, ਨਾ ਪਹਿਨ ਵਾਲੀ ਮੁੰਦਰੀ ਰਹੇਗੀ, ਨਾ ਗਲੇ ਦਾ ਹਾਰ ਰਹੇਗਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਚ ਜ਼ਿਕਰ ਆਇਆ ਹੈ ਕਿ ਜਿਤਨੇ ਸੋਨੇ ਦੇ ਗਹਿਣੇ ਨੇ ਜਦੋਂ ਉਹ ਇਕੱਠੇ ਹੋ ਕੇ ਕੁਠਾਲੀ ਵਿੱਚ ਪੈਂਦੇ ਨੇ ਤੇ ਫਿਰ ਉਹ ਸੋਨਾ ਹੀ ਨਜ਼ਰ ਆਉਂਦੇ ਨੇ, ਉਹ ਗਹਿਣੇ ਨਹੀਂ ਰਹਿੰਦੇ, ਸੋਨਾ ਨਜ਼ਰ ਆਉਂਦਾ। ਪਹਿਲਾਂ ਵੀ ਸੋਨਾ ਸੀ, ਗਹਿਣੇ ਬਣੇ ਉਦੋਂ ਵੀ ਸੋਨਾ ਸੀ ਤੇ ਫਿਰ ਵੀ ਸੋਨਾ ਹੈ। ਤੋ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਅਲੰਕਾਰ ਮਿਲ ਫੈਲੀ ਹੋਈ ਹੈ, ਬਾਣੀ ਚ ਜ਼ਿਕਰ ਆਇਆ ਹੈ, ਅਲੰਕਾਰ ਮਿਲ ਫੈਲੀ ਹੋਈ ਹੈ ਤਾਂ ਤੇ ਕਣਕ ਵਸਾਣੀ। ਸੋਨੇ ਦੇ ਗਹਿਣੇ ਜਦੋਂ ਕੁਠਾਲੀ ਵਿੱਚ ਪਾ ਕੇ ਘਰ ਜਾਂਦੇ ਨੇ ਫਿਰ ਵੀ ਸੋਨਾ ਹੀ ਨਜ਼ਰ ਆਉਂਦਾ। ਤੋ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਇੰਨਾ ਅੰਤਰ ਹੈ ਤੇਰੇ ਤੇ ਮੇਰੇ ਵਿੱਚ ਜਿਵੇਂ ਕਣਕ ਕਾਟਕ ਜਲ ਤਰੰਗ ਜੈਸਾ, ਜਿਵੇਂ ਜਲ ਦੀਆਂ ਲਹਿਰਾਂ ਤੇ ਜਲ ਵਿੱਚ ਅੰਤਰ ਹੈ, ਜਿਵੇਂ ਕੜੇ ਤੇ ਸੋਨੇ ਵਿੱਚ ਅੰਤਰ, ਇੰਨਾ ਹੀ ਮੇਰੇ
ਹੁਣ ਜਲ ਦੀਆਂ ਲਹਿਰਾਂ ਹੈਨ, ਜਲ ਹੈਨ ਤਾਂ ਹੀ ਲਹਿਰਾਂ ਹੈ ਨਾ ਜੀ, ਤੇ ਜੇ ਜਲ ਹੀ ਨਹੀਂ ਤਾਂ ਲਹਿਰ ਕਿੱਥੋਂ ਹੋਏਗੀ, ਜੇ ਸੋਨਾ ਹੀ ਨਹੀਂ ਤਾਂ ਕੜਾ ਕਿੱਥੋਂ ਹੋਏਗਾ, ਜੇ ਸੋਨਾ ਹੈ ਤਾਂ ਕੜਾ ਹੈ, ਜੇ ਜਲ ਹੈ ਤਾਂ ਲਹਿਰਾਂ ਨੇ, ਜੇ ਈਸ਼ਵਰ ਹੈ ਤਾਂ ਜੀਵ, ਕੋਈ ਫਰਕ ਨਹੀਂ। ਤੋ ਅਗਲੀਆਂ ਪੰਕਤੀਆਂ ਵਿੱਚ ਰੁਦਾਸ ਜੀ ਮਹਾਰਾਜ ਕਹਿ ਰਹੇ ਹਨ,
ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ,
ਕਹਿੰਦੇ ਐ ਅਨੰਤ ਪਰਮੇਸ਼ਵਰ, ਜੇ ਕਦੇ ਮੈਂ ਪਾਪ ਨਾ ਕਰਦਾ, ਮੈਂ ਪਾਪੀ ਨਾ ਹੁੰਦਾ, ਮੇਰੇ ਕਰਮ ਮਾੜੇ ਨਾ ਹੁੰਦੇ, ਤੇ ਫਿਰ ਅਗਲੀ ਪੰਕਤੀ ਚ ਕਹਿੰਦੇ ਨੇ,
ਭਗਤ ਪਾਵਨ ਨਾਮ ਕੈਸੇ ਹੁੰਦਾ,
ਕਹਿੰਦੇ ਫਿਰ ਤੂੰ ਇਹ ਗੱਲ ਦੱਸ ਕੇ ਤੈਨੂੰ ਭਗਤ ਪਾਵਨ ਕਿਸੇ ਨੇ ਕਹਿਣਾ ਸੀ। ਪਾਤਿਤ ਦਾ ਅਰਥ ਹੈ ਮੈਲਾ ਅਪਵਿੱਤਰ, ਤੇ ਪਾਵਨ ਦਾ ਅਰਥ ਹੈ ਪਵਿੱਤਰ, ਮੈਲਿਆਂ ਨੂੰ ਪਵਿੱਤਰ ਕਰਨ ਵਾਲਾ, ਪਾਪੀਆਂ ਨੂੰ ਪੁੰਨੀ ਬਣਾਉਣ ਵਾਲਾ, ਪਾਪੀਆਂ ਦਾ ਉਧਾਰ ਕਰਨ ਵਾਲਾ। ਪਾਤਿਤ ਪਾਵਨ ਨਾਮ ਕੈਸੇ ਹੁੰਦਾ, ਹੈ ਪਰਮੇਸ਼ਵਰ ਫਿਰ ਤੇਰਾ ਪਾਤਿਤ ਪਾਵਨ ਪਾਪੀਆਂ ਦਾ ਉਧਾਰ ਕਰਨ ਵਾਲਾ, ਉਹਨਾਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਨਹੀਂ ਸੀ ਹੋਣਾ ਜੇ ਮੈਂ ਪਾਪ ਨਾ ਕਰਦਾ। ਅਗਲੀਆਂ ਪੰਕਤੀਆਂ ਚ ਰੁਦਾਸ ਜੀ ਮਹਾਰਾਜ ਕਹਿ ਰਹੇ,
ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ,
ਹੈ ਪ੍ਰਭੂ ਤੂੰ ਨਾਇਕ, ਨਾਇਕ ਦਾ ਅਰਥ ਹੈ ਮਾਲਕ, ਵਣਜਾਰਿਆਂ ਵਿੱਚ ਪਿੰਡ ਦੇ ਮੁਖੀ ਨੂੰ ਨਾਇਕ ਕਹਿੰਦੇ, ਬਾਣੀ ਵਿੱਚ ਜ਼ਿਕਰ ਆਇਆ ਨਾਇਕ ਏਕ ਵਣਜਾਰੇ ਪਾਂਚ। ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ, ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਨਾਇਕ ਦਾ ਅਰਥ ਹੈ ਮਾਲਕ। ਰਵਿਦਾਸ ਜੀ ਮਹਾਰਾਜ ਕਹਿੰਦੇ, ਤੁਮ ਜੋ ਨਾਇਕ ਆਖ ਹੋ, ਹੈ ਪਰਮੇਸ਼ਵਰ ਤੂੰ ਚੰਗਾ ਮਾਲਕ ਹੈ ਸਾਡਾ, ਚੰਗਾ ਹੈ ਤੂੰ। ਯਾਦ ਰੱਖਿਓ, ਰੱਬ ਨਾਲ ਚੰਗਾ ਸੰਸਾਰ ਤੇ ਕੋਈ ਨਹੀਂ। ਉਹ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਦੀਨ ਦਿਆਲ ਦਇਆ ਨਿਧ, ਦੁੱਖਨ ਦੇਖਤ ਹੈ ਪਰ ਦੇਤ ਨਹਾਰ। ਇਹਨੂੰ ਚੰਗਾ ਕੋਈ ਹੋਏਗਾ ਬਾਈ, ਜਿਹੜਾ ਗੁਨਾਹ ਵੀ ਵੇਖੇ ਤੇ ਫਿਰ ਵੀ ਦੇਰੀ ਚੱਲਿਆ ਜਾਏ, ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ, ਉਹ ਔਗਣੀ ਆਰੇ ਪਾਲਦਾ ਭਾਈ ਦੇ ਨਥਾਵੇਂ ਸਾਹਿਬ। ਰਵਿਦਾਸ ਜੀ ਮਹਾਰਾਜ ਕਹਿੰਦੇ, ਤੁਮ ਜੋ ਨਾਇਕ ਅਸ ਹੋ ਅੰਤਰਜਾਮੀ, ਹੈ ਪ੍ਰਭੂ ਤੂੰ ਚੰਗਾ ਮਾਲਕ ਹੈ ਸਾਡਾ, ਤੇ ਤਮਾਮ ਜੀਵਾਂ ਦੇ ਅੰਦਰ ਦੀਆਂ ਜਾਣਨ ਵਾਲਾ ਹੈ।
ਸਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ,
ਕਹਿੰਦੇ ਨੇ ਪ੍ਰਭੂ ਤੋਂ ਜਨ ਉਹਦਾ ਸੇਵਕ ਜਾਣਿਆ ਜਾਂਦਾ, ਤੇ ਸੇਵਕ ਤੋਂ ਮਾਲਕ ਦੀ ਜਾਣ ਪਹਿਚਾਣ ਹੁੰਦੀ। ਯਾਦ ਰੱਖੋ, ਜਿਵੇਂ ਬੱਚੇ ਤੋਂ ਬਾਪ ਜਾਣਿਆ ਜਾਂਦਾ ਨਾ ਜੀ, ਜੇ ਬੱਚਾ ਕਿਸੇ ਕੋਲ ਗਿਆ ਤਾਂ ਕਹਿੰਦਾ ਇਹਨਾਂ ਅਗਲਾ ਫਲਾਣੇ ਦਾ ਪੁੱਤਰ ਹੈ ਜੀ, ਤੇ ਬਾਪ ਬੱਚੇ ਤੋਂ ਜਾਣਿਆ ਜਾਂਦਾ ਹੈ, ਬਾਪ ਨੂੰ ਕਹਿੰਦੇ ਨੇ ਫਲਾਣੇ ਦਾ ਪਿਤਾ ਹੈ। ਇਵੇਂ ਹੀ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸਵਾਮੀ, ਉਸ ਪ੍ਰਭੂ ਤੋਂ ਉਹਦੇ ਪਿਆਰ ਕਰਨ ਵਾਲੇ ਜਾਣੇ ਜਾਂਦੇ ਨੇ, ਕਿਉਂਕਿ ਉਹਦਾ ਨਾਮ ਜਪਿਆ ਤੇ ਉਹਦੇ ਹੋ ਗਏ। ਦੁਨੀਆ ਦੇ ਲੋਕ ਇਹ ਕਹਿੰਦੇ ਨੇ ਨਾ, ਰੱਬ ਦੇ ਪਿਆਰੇ ਨੇ, ਤੇ ਬੰਦਗੀ ਕਰਨ ਵਾਲੇ ਨੇ, ਭਗਤ ਨੇ, ਸੰਤ ਨੇ, ਰੱਬ ਕਰਕੇ ਉਹ ਜਾਣੇ ਗਏ। ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਸ਼ਬਦ ਵਰਤੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸਵਾਮੀ, ਉਹਨਾਂ ਭਗਤਾਂ ਤੋਂ ਰੱਬ ਜਾਣਿਆ ਗਿਆ। ਆਖਰ ਭਗਤਾਂ ਨੇ ਰੱਬ ਦੀ ਗੱਲ ਕੀਤੀ ਨਾ ਜੀ, ਚੋਰਾਂ ਤਾਂ ਕੀਤੀ ਨਹੀਂ। ਸੰਸਾਰ ਤੇ ਰੱਬ ਦੀ ਗੱਲ ਹੋਂਦ ਵਿੱਚ ਆਈ ਤਾਂ ਰੱਬ ਦੇ ਪਿਆਰਿਆਂ ਨੇ ਲਿਆਂਦੀ, ਸੰਤਾਂ ਨੇ ਲਿਆਂਦੀ, ਭਗਤਾਂ ਨੇ ਲਿਆਂਦੀ, ਬੰਦਗੀ ਕਰਨ ਵਾਲਿਆਂ ਨੇ ਲਿਆਂਦੀ, ਉਹਨਾਂ ਤੋਂ ਰੱਬ ਜਾਣਿਆ ਗਿਆ, ਰੱਬ ਤੋਂ ਉਹ ਜਾਣੇ ਗਏ। ਤੋ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਐ ਪ੍ਰਭੂ ਪ੍ਰਭ ਤੇ ਜਨ ਜਾ ਨੀ ਜੈ ਜਨ ਤੇ ਸਵਾਮੀ, ਤੂੰ ਜੀਵ ਜੀਵ ਤੇਰੇ ਕਰਕੇ ਜਾਣੇ ਜਾਂਦੇ ਨੇ, ਤੇਰੇ ਜਨ ਤੇਰੇ ਪਿਆਰੇ, ਤੇ ਤੂੰ ਉਹਨਾਂ ਕਰਕੇ ਜਾਣਿਆ ਜਾਂਦਾ ਹੈ। ਹੁਣ ਅਖੀਰਲੀਆਂ ਪੰਕਤੀਆਂ ਵਿੱਚ ਅਰਦਾਸ ਕਰਦੇ ਨੇ।
ਸਰੀਰ ਅਰਾਧਾ ਹੈ ਮੋਕਾ ਵਿਚਾਰ ਦੇਹੂ,
ਹੈ ਪ੍ਰਭੂ ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ ਕਿ ਜਿਤਨੀ ਦੇਰ ਮੇਰਾ ਸਰੀਰ ਹੈ ਮੈਂ ਤੇਰਾ ਨਾਮ ਅਰਾਧਾ, ਤੇਰਾ ਨਾਮ ਜਪਾਂ, ਮੈਨੂੰ ਇਹ ਸ੍ਰੇਸ਼ਟ ਚੰਗੀ ਵਿਚਾਰ ਆਪ ਦੇਣੀ ਕਰੋ।
ਰਵਿਦਾਸ ਸਮਦਲ ਸਮਝਾਵੇ ਕੋ,
ਤੇ ਜੇ ਮੈਨੂੰ ਤੁਸੀਂ ਮਿਲਾਉਂਦੇ ਹੋ ਕਿਸੇ ਨਾਲ ਤਾਂ ਮੈਨੂੰ ਉਹਨਾਂ ਵਿਅਕਤੀਆਂ ਨਾਲ ਮਿਲਾਉਣਾ ਜਿਹੜੇ ਸਾਰਿਆਂ ਵਿੱਚ ਪਿਆਰ ਰੱਖਣ ਵਾਲੇ ਹੋਣ। ਸਮਦਲ ਤਮਾਮ ਜੀਵਾਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਦੇ ਹੋਣ, ਇੱਕ ਦ੍ਰਿਸ਼ਟੀ ਨਾਲ ਦੇਖਣ ਤੇ ਇੱਕੋ ਜਿਹਾ ਉਪਦੇਸ਼ ਕਰਨ, ਇੱਕੋ ਜਿਹਾ ਸਮਝਦੇ ਹੋਣ, ਉਹਨਾਂ ਦੇ ਵਿਚਾਰਾਂ ਵਿੱਚ ਇੱਕ ਹੋਵੇ, ਉਹਨਾਂ ਦੀ ਰਚਨਾ ਵਿੱਚ ਇੱਕ ਹੋਵੇ, ਉਹਨਾਂ ਦੀ ਦ੍ਰਿਸ਼ਟੀ ਵਿੱਚ ਇੱਕ ਹੋਵੇ, ਜਿਹੜੇ ਮੈਨੂੰ ਉਸ ਰੱਬ ਦੀ ਗੱਲ ਸਮਝਾ ਸਕਣ, ਮੇਰਾ ਉਹਨਾਂ ਨਾਲ ਮੇਲ ਕਰਾਈ, ਮੇਰਾ ਉਹਨਾਂ ਨਾਲ ਮੇਲ ਨਾ ਕਰਾਈ ਜਿਹਨਾਂ ਦੇ ਅੰਦਰ ਭੇਦ ਹੋਵੇ, ਜਿਹਨਾਂ ਦੇ ਅੰਦਰ ਅੰਤਰ ਹੋਵੇ। ਪਰ ਭਗਤ ਜੀ ਮਹਾਰਾਜ ਨੇ ਤਾਂ ਬਾਣੀ ਕਿੱਥੋਂ ਤੱਕ ਬਚਨ ਕਹੇ ਨੇ ਨਾਮਦੇਵ ਜੀ ਨੇ ਕਿ ਜਾ ਕੇ ਭੀਤਰ ਹੈ ਅੰਤਰਾ ਜੈਸੇ ਪਸ ਤੈਸੇ ਉਹ ਨਰਾ, ਕਹਿੰਦੇ ਜਿਹਨਾਂ ਦੇ ਅੰਦਰ ਭੇਦ ਹੈ ਉਹ ਪਸ਼ੂਆਂ ਦੀ ਨਿਆਈ ਨੇ। ਰਵਿਦਾਸ ਜੀ ਮਹਾਰਾਜ ਨਿਰੰਕਾਰ ਸਿਮਰਨ ਕਰਦੇ ਨੇ ਕਿ ਜਿਤਨੀ ਦੇਰ ਮੇਰਾ ਸਰੀਰ ਹੈ ਉਤਨੀ ਦੇਰ ਮੈਂ ਤੇਰਾ ਨਾਮ ਅਰਾਧਾ, ਤੇਰਾ ਨਾਮ ਜਪਾਂ, ਮੇਰੇ ਤੇ ਆਪ ਇਹ ਬਖਸ਼ਿਸ਼ ਕਰੋ ਔਰ ਮੈਨੂੰ ਉਹਨਾਂ ਦੀ ਸੰਗਤ ਬਖਸ਼ੋ ਜਿਹਨਾਂ ਦੀ ਦ੍ਰਿਸ਼ਟੀ ਵਿੱਚ ਸਾਰੇ ਇੱਕ ਨੇ, ਜੋ ਸਰਬੱਤ ਨੂੰ ਸਾਂਝਾ ਉਪਦੇਸ਼ ਕਰਦੇ ਨੇ। ਇੱਥੇ ਸਮਾਪਤੀ ਹੈ ਗੁਰੂ ਪਾਤਸ਼ਾਹ ਦਾ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਬਾਣੀ ਮਹਾਨ ਹੈ। ਗੁਰੂ ਨੇ ਕਿਸ ਰੰਗ ਵਿੱਚ ਕਹੀ, ਗੁਰੂ ਪ੍ਰਕਾਸ਼ ਵਿੱਚ ਹੈ, ਅਸੀਂ ਸੰਸਾਰੀ ਜੀਵ ਅੰਧੇਰੇ ਵਿੱਚ ਹਾਂ। ਅੰਧੇਰਾ ਪ੍ਰਕਾਸ਼ ਦੀ ਗੱਲ ਨਹੀਂ ਕਰ ਸਕਦਾ, ਗੱਲ ਕੇਵਲ ਇਤਨੀ ਹੈ ਜੈਸੀ ਮਤ ਦੇ ਤੈਸਾ ਪ੍ਰਕਾਸ਼, ਜਿੰਨੀ ਜਿੰਨੀ ਉਹ ਮਤ ਬੁੱਧ ਜਿੰਨਾ ਹੈ ਓਨਾ ਹੀ ਜੀਵ ਕਹਿ ਸਕਦਾ ਹੈ। ਗੁਰੂ ਨੇ ਕਿਸ ਰੰਗ ਵਿੱਚ ਕਹੀ ਹੈ ਤੇ ਗੁਰੂ ਜਾਣੇ, ਔਰ ਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰੇ ਕਿ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਨਿਰੰਕਾਰ ਤੱਕ ਪਹੁੰਚ ਸਕੀਏ। ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਸੂਕਰ ਜਾਣ ਕੇ, ਸਭ ਸੰਗਤ ਆਪਣੇ ਦਰ ਦਾ ਤਿਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਪਸਾਉਣਾ, ਤਾਂ ਕਿ ਦਾਸ ਦਾਸ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਮੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
ਸਰੀਰ ਅਰਾਧਾ ਮੋਕਾ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੇ ਕੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ।